ਨੋਮੀਨੇਸ਼ਨ ਫਾਈਲ ਕਰ ਦੋ। ਜਿਆਦਾ ਜਾਣਕਾਰੀ ਲਈ brampton.ca/citizenaward ਤੇ ਜਾਓ।
Sodi Furniture Store Clearance. Saving, saving, saving.
Sale, sale, sale.
Sodi Furniture Stock Clearance.
Everything on floor, to go, warehouse, furniture sale.
Ji haan, Sodi Furniture lagat ki kimat se kam kimat par furniture khareediye. Furniture ki is sale ka fayda uthane ke liye, Sodi Furniture Showroom, 142 Kennedy Road South in Brampton. Huge sale, jo le gaya, so le gaya.
Jo reh gaya, so reh gaya.
Sodi Furniture. Naya Saal Naya Furniture, 905-874-7171. Sodi Furniture Store Clearance.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
शॉपर्स हो जाइए तैयार, लीजर्स कॉस्मेटिक्स की, बड़े ब्रांड्स की, बड़ी सेविंग्स वाली, बड़ी क्रिसमस वेयरहाउस सेल खास आपके लिए आ रही है। वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स, फैशन पर्सेस, लगेज, डिजाइनर सन क्लासेस, नेल एंड हेयर कलर्स और भी बहुत कुछ। 80% तक की सेविंग्स रहेगी। बस आपको आना है 135 कॉमर्स वैली ड्राइव, ईस्ट मार्कम। ध्यान रहे, सेल इज फ्रॉम नवम्बर 16 टू डिसम्बर 8, फ्राइडे, सैटरडे और संडे से मंडे। Lisa's Warehouse Sale, yani zyada savings for less. Visit lisascosmetics.com. इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह, 6472903773, 6472903773।
ਕੇ ਦੱਸ ਰਹੇ ਕਿ ਇੱਕ 2300 ਸਕੁਅਰ ਫੁੱਟ ਦਾ ਘਰ, 4 ਬੈਡਰੂਮ, 3 ਫੁੱਲ ਵਾਸ਼ਰੂਮ, ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ, ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚਡ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ, ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ। ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ, ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ, 6473008436 6487384।
ਸਗੋਂ
ਸਾਇਨ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
ਗੁੰਗੇ ਮੌਸਮ ਰੁੱਤਾਂ ਵਕਤ ਖਰੀਦੇ ਗਏ ਲੋਕਾਂ ਵਿੱਚ ਚਰਚਾ ਹੈ ਤਖ਼ਤ ਖਰੀਦੇ ਗਏ ਗੁੰਗੇ ਮੌਸਮ ਰੁੱਤਾਂ ਵਕਤ ਖਰੀਦੇ ਗਏ ਲੋਕਾਂ ਵਿੱਚ ਚਰਚਾ ਹੈ ਤਖ਼ਤ ਖਰੀਦੇ ਗਏ ਪਾਰਾ ਏ ਤੂੰ ਪਲ ਵਿੱਚ ਹੀ ਵਹਿ ਜਾਏਗਾ ਲੋਹੇ ਵਰਗੇ ਬੰਦੇ ਸਖ਼ਤ ਖਰੀਦੇ ਗਏ ਕਿ ਜਿਨ੍ਹਾਂ ਕਲੀਆਂ ਨੇ ਹਾਲੇ ਫੁੱਲ ਬਣਨਾ ਸੀ ਜਿਨ੍ਹਾਂ ਕਲੀਆਂ ਨੇ ਹਾਲੇ ਫੁੱਲ ਬਣਨਾ ਸੀ ਉਹਨਾਂ ਦੇ ਨਖਰੇ ਬਦਬਖਤ ਖਰੀਦੇ ਗਏ ਕੀ ਦੱਸਣਗੇ ਨੰਗ ਤੜੰਗੇ ਬਣਵਾਸੀ ਸਾਗਰ ਦਰਿਆ ਕਿੰਨੇ ਦਸ਼ਤ ਖਰੀਦੇ ਗਏ ਕਿ ਬੋਲੀ ਲੱਗੀ ਫਿਰ ਕਵੀਆਂ ਕਵਿਤਾਵਾਂ ਦੀ ਬੋਲੀ ਲੱਗੀ ਫਿਰ ਕਵੀਆਂ ਕਵਿਤਾਵਾਂ ਦੀ ਕਲਮਾਂ ਦੇ ਜਲਵੇ ਮਦਮਸਤ ਖਰੀਦੇ ਗਏ ਕਿ ਰੋਹ ਭਰੀਆਂ ਬਾਹਾਂ ਨੇ ਦੁਸ਼ਮਣ ਦੱਬ ਲਿਆ ਰਾਹ ਵਿੱਚ ਜਿਹੜੇ ਹੋਏ ਪਸਤ ਖਰੀਦੇ ਗਏ ਕਿ ਐ ਰੋਸ਼ਨ ਨਿਲਾਮੀ ਹੋਈ ਕਬਰਾਂ ਦੀ ਐ ਰੋਸ਼ਨ ਨਿਲਾਮੀ ਹੋਈ ਕਬਰਾਂ ਦੀ ਹਾਏ ਕੁਝ ਪਿੰਜਰ ਬੇਰਖਤ ਖਰੀਦੇ ਗਏ ਹਾਏ ਕੁਝ ਪਿੰਜਰ ਬੇਰਖਤ ਖਰੀਦੇ ਗਏ ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਲੱਗਾ ਸਵਾਗਤ ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਉਮੀਦ ਹੈ ਕਿ ਸਵੇਰ ਤੋਂ ਤੁਸੀਂ ਡਬਲਯੂ ਟੀ ਆਰ 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ ਅੱਜ ਦਸੰਬਰ ਮਹੀਨੇ ਦਾ ਦੂਜਾ ਦਿਨ ਹੈ 2:15 ਤੇ 6:15 ਸਟੂਡੀਓ ਦੀ ਘੜੀ ਤੇ ਹੋ ਚੁੱਕੇ ਨੇ ਬਾਹਰਲਾ ਤਾਪਮਾਨ 2 ਡਿਗਰੀ ਆ ਧੁੱਪ ਹੈ ਅੱਜ ਕੱਲ ਨੂੰ ਵੀ ਮੌਸਮ ਇੱਦਾਂ ਕਦਾ ਰਹਿਣਾ 1 ਡਿਗਰੀ ਤਾਪਮਾਨ ਹੋਣਾ ਬੁੱਧਵਾਰ ਨੂੰ ਬੱਦਲਵਾਈ 2 ਡਿਗਰੀ ਤਾਪਮਾਨ 1 ਡਿਗਰੀ ਤਾਪਮਾਨ ਵੀਰਵਾਰ ਨੂੰ ਤੇ ਬਰਫ਼ਬਾਰੀ ਹੋ ਸਕਦੀ ਆ ਸ਼ੁੱਕਰਵਾਰ ਨੂੰ 1 ਡਿਗਰੀ -1 ਡਿਗਰੀ ਸ਼ਨਿਚਰਵਾਰ ਨੂੰ 0 ਡਿਗਰੀ ਫਿਰ ਐਤਵਾਰ ਨੂੰ 2 ਡਿਗਰੀ ਅਗਲਾ ਸੋਮਵਾਰ ਮੀਂਹ ਪੈਣਾ ਤੇ +6 ਡਿਗਰੀ ਮੰਗਲਵਾਰ ਨੂੰ 5 ਡਿਗਰੀ ਤੇ ਬੁੱਧਵਾਰ ਨੂੰ ਫਿਰ 7 ਡਿਗਰੀ ਤਾਪਮਾਨ ਰਹਿਣ ਦੀ ਸੰਭਾਵਨਾ ਮੌਸਮ ਵੀਕਐਂਡ ਤੇ ਕਾਫੀ ਠੰਡਾ ਸੀ ਤੇ ਨਾਰਦਰਨ ਓਨਟੈਰੀਓ ਦੇ ਵਿਚ ਬਰਫ਼ ਦਾ ਪਹਿਲਾ ਹੱਲਾ ਜਿਹੜਾ ਜੀ ਉਹ ਵਾਹਵਾ ਲੱਗਿਆ ਸੋ ਦਸੰਬਰ ਦੇ ਸ਼ੁਰੂ ਹੁੰਦੇ ਹੀ ਕੋਸਟ ਟੂ ਕੋਸਟ ਤੱਕ ਕੈਨੇਡਾ ਦੇ ਲੋਕ ਠੰਡ ਦਾ ਸਾਹਮਣਾ ਕਰ ਰਹੇ ਨੇ ਗ੍ਰੇਟ ਲੇਕਸ ਖੇਤਰ ਦੇ ਵਿਚ ਭਾਰੀ ਬਰਫਬਾਰੀ ਤੇ ਤੂਫਾਨ ਤੋਂ ਲੈ ਕੇ ਪ੍ਰੇਰੀਸ ਦੇ ਵਿਚ ਕੜਾਕੇ ਦੀ ਠੰਡ ਲੋਕਾਂ ਨੂੰ ਮੌਸਮ ਦਾ ਮਿਲਿਆ ਜੁਲਿਆ ਰੂਪ ਵੇਖਣ ਨੂੰ ਮਿਲ ਰਿਹਾ। ਕੈਲਗਰੀ ਤੇ ਐਡਮਿੰਟਨ ਦੇ ਵਿਚ ਠੰਡ ਤੋਂ ਥੋੜੀ ਰਾਹਤ ਮਿਲੀ ਆ ਕਿਉਂਕਿ ਹਫ਼ਤੇ ਦਾ ਤਾਪਮਾਨ ਸਿਫ਼ਰ ਤੋਂ ਉਪਰ ਰਿਹਾ। ਠੰਡ ਦੱਖਣੀ ਅਲਬਰਟਾ ਤੇ ਸਕੈਚਵਨ ਵਿਚ ਵੀ ਪੈ ਰਹੀ ਹੈ। ਸਵੇਰ ਦਾ ਤਾਪਮਾਨ ਠੰਡਾ ਰਹਿਣ ਵਾਲਾ, ਰਜਾਇਨਾ ਦੇ ਵਿਚ -14°C ਅਤੇ ਸਸਕਾਟੂਨ ਵਿਚ -12°C ਤੱਕ ਤਾਪਮਾਨ ਰਿਹਾ। ਮੈਨੀਟੋਬਾ ਦੇ ਵਿਚ ਵੀ ਠੰਡ ਦਾ ਅਜਿਹਾ ਰੁੱਖ ਦੇਖਣ ਨੂੰ ਮਿਲ ਰਿਹਾ ਜਿੱਥੇ ਮੌਸਮ ਨੂੰ ਵਿਨੀਪੈਗ ਦੇ ਵਿਚ ਤਾਪਮਾਨ-12°C ਤੱਕ ਪਹੁੰਚਿਆ ਜਦੋਂ ਕਿ ਮੰਗਲਵਾਰ ਨੂੰ ਇਹ ਜਿਹੜਾ ਸੀ -5°C ਤੱਕ ਪਹੁੰਚਣ ਦੀ ਉਮੀਦ ਹੈ। ਓਨਟੈਰੀਓ ਤੇ ਕਿਊਬੈਕ ਦੇ ਵਿਚ ਬਰਫ਼ਬਾਰੀ ਹੋ ਰਹੀ ਹੈ, ਖਾਸ ਤੌਰ ਦੇ ਉਪਰ ਗ੍ਰੇਟ ਲੇਕਸ ਖੇਤਰਾਂ ਦੇ ਵਿਚ ਜਿਹਦੇ ਵਿਚ ਨਿਊਯਾਰਕ ਅਤੇ ਮਿਸ਼ੀਗਨ ਵਰਗੇ ਅਮਰੀਕੀ ਰਾਜ ਵੀ ਸ਼ਾਮਲ ਨੇ। ਕੁਝ ਖੇਤਰਾਂ ਦੇ ਵਿਚ 50 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਈ ਆ, ਖਾਸ ਤੌਰ ਦੇ ਵਿਚ ਹੁਰੋਨ ਝੀਲ ਅਤੇ ਜੋਰਜੀਆਈ ਖਾੜੀ ਦੇ ਕੋਲ ਬਰਫ਼ਬਾਰੀ ਜਿਹੜੀ ਉਹ ਵੱਧ ਹੋਈ ਆ। ਓਵਨ ਸਾਊਂਡ, ਲੰਡਨ, ਸਟ੍ਰੈਟਫੋਰਡ ਵਰਗੇ ਓਨਟੈਰੀਓ ਖੇਤਰਾਂ ਦੇ ਲਈ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇੱਥੇ ਬਰਫ਼ਬਾਰੀ ਦੀ ਵੱਧ ਤੋਂ ਵੱਧ ਦਰ ਜਿਹੜੀ ਆ ਉਹ 5 ਤੋਂ 10 ਸੈਂਟੀਮੀਟਰ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਔਰ ਇਸ ਹਫ਼ਤੇ ਦੇ ਅੰਤ ਵਿਚ ਜਿਹੜਾ ਉਹ ਓਨਟੈਰੀਓ ਤੇ ਕਿਊਬੈਕ ਦੇ ਵਿਚ ਦਿਨ ਦੇ ਸਮੇਂ ਤਾਪਮਾਨ ਨੂੰ ਪ੍ਰਭਾਵਿਤ ਕਰਨ ਦੇ ਲਈ ਹਵਾਵਾਂ ਦਾ ਕਹਿਰ ਜਿਹੜਾ ਜੀ ਉਹ ਹੋ ਸਕਦਾ ਹੈ। ਮੌਸਮ ਵਿਗਿਆਨੀਆਂ ਦੇ ਅਨੁਸਾਰ ਉਪਰੀ ਹਵਾ ਪੈਟਰਨ ਦੇ ਵਿਚ ਇਕ ਜਿਹੜੀ ਜੈੱਟ ਸਟਰੀਮ ਨੂੰ ਦੱਖਣ ਵੱਲ ਨੂੰ ਧੱਕਣ ਦੀ ਆਸ ਆ, ਔਰ ਜਿਹਦੇ ਨਾਲ ਇਨ੍ਹਾਂ ਖੇਤਰਾਂ ਦੇ ਵਿਚ ਠੰਡੀਆਂ ਅਤੇ ਸੀਤ ਹਵਾਵਾਂ ਚੱਲ ਸਕਦੀਆਂ ਨੇ। ਇਸ ਕਰਕੇ ਭਾਈ ਲੀੜਾ ਕੱਪੜਾ ਉਸ ਹਿਸਾਬ ਦੇ ਨਾਲ ਪਾਇਆ ਕਰੋ ਜਿਹਦੇ ਨਾਲ ਔਖੇ ਨਾ ਹੋਵੋ। ਇਸ ਠੰਡੇ ਮੌਸਮ ਦੇ ਵਿਚ ਡੋਨਲਡ ਟਰੰਪ ਹੋਰਾਂ ਦੀ ਤੇ ਜਸਟਿਨ ਟਰੂਡੋ ਹੋਰਾਂ ਦੀ ਇਕ ਨਿੱਘੀ ਮਿਲਣੀ ਦੀ ਖ਼ਬਰ ਵੀ ਆਈ ਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰੀ ਜਿਹੜੇ ਨੇ ਉਹ ਪਿਛਲੇ ਸ਼ੁੱਕਰਵਾਰ ਅਚਾਨਕ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣ ਪਹੁੰਚੇ। ਨਿਊਯਾਰਕ ਟਾਈਮ ਦੇ ਅਨੁਸਾਰ ਮੁਲਾਕਾਤ ਫਲੋਰੀਡਾ ਚ ਟਰੰਪ ਦੇ ਘਰ ਮਾਰ ਏ ਲਾਗੋ ਚ ਨਹੀਂ ਸਗੋਂ ਉਨ੍ਹਾਂ ਦੇ ਨਿੱਜੀ ਕਲੱਬ ਦੇ ਵਿਚ ਹੋਈ। ਆਮ ਤੌਰ ਤੇ ਜਦੋਂ ਵੀ ਕੋਈ ਨੇਤਾ ਜਾਂ ਮਸ਼ਹੂਰ ਵਿਅਕਤੀ ਟਰੰਪ ਨੂੰ ਮਿਲਣ ਫਲੋਰੀਡਾ ਜਾਂਦਾ ਤੇ ਉਹ ਆਪਣੇ ਘਰ ਮਾਰੇ ਲਾਗੋ ਜਾਂਦਾ। ਔਰ ਟਰੰਪ ਟਰੂਡੋ ਨੇ ਪਾਮ ਬੀਚ ਦੇ ਇਕ ਕਲੱਬ ਦੇ ਵਿਚ ਇਕੱਠੇ ਡਿਨਰ ਕੀਤਾ। ਟਰੂਡੋ ਦੇ ਨਾਲ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲਬਲੈਂਕ ਸਮੇਤ ਕਈ ਹੋਰ ਲੋਕ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਟਰੂਡੋ ਦੀ ਇਸ ਫੇਰੀ ਬਾਰੇ ਪਹਿਲਾਂ ਕੋਈ ਜਾਣਕਾਰੀ ਸਾਂਝੀ ਨਹੀਂ ਸੀ ਕੀਤੀ ਗਈ ਤੇ ਸਾਰਿਆਂ ਨੇ ਇਕ ਬੜੀ ਵਧੀਆ ਜੀ ਫੋਟੋ ਜਿਹੜੀ ਆ ਉਹ ਸਾਂਝੀ ਕੀਤੀ ਆ। ਔਰ ਟਰੂਡੋ ਦੀ ਇਸ ਫੇਰੀ ਬਾਰੇ ਨਾ ਤਾਂ ਟਰੰਪ ਦੀ ਟੀਮ ਨੇ ਕੋਈ ਜਵਾਬ ਦਿੱਤਾ ਤੇ ਨਾ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਦੇ ਦਫ਼ਤਰ ਨੇ ਕੋਈ ਜਾਣਕਾਰੀ ਦਿੱਤੀ। ਟਰੂਡੋ ਦੀ ਇਸ ਫੇਰੀ ਜਿਹੜੀ ਇਹ ਫੇਰੀ ਆ ਉਨ੍ਹਾਂ ਦੇ ਜਨਤਕ ਪ੍ਰੋਗਰਾਮਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਸੀ। ਸੋ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਟਰੂਡੋ ਟਰੰਪ ਨੂੰ ਮਿਲਣ ਦੇ ਲਈ G7 ਦੇਸ਼ਾਂ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਔਰ ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਆ ਜਦੋਂ ਕੁਝ ਦਿਨ ਪਹਿਲਾਂ ਟਰੰਪ ਨੇ ਕੈਨੇਡਾ ਤੇ 25% ਟੈਰਫ ਲਾਉਣ ਦਾ ਐਲਾਨ ਕੀਤਾ ਸੀ। ਦੂਜੇ ਦੇਸ਼ਾਂ ਦੇ ਆਉਣ ਵਾਲੀਆਂ ਵਸਤਾਂ ਤੇ ਟੈਰਫ ਜਿਹੜੇ ਸਨ ਉਹ ਅਮਰੀਕਾ ਵੱਲੋਂ ਲਾਏ ਜਾਂਦੇ ਨੇ। ਔਰ ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਟਰੰਪ ਦੇ ਨਾਲ ਮੁਲਾਕਾਤ ਕੀਤੀ ਹੈ। ਸੋ ਟਰੰਪ ਨੇ 26 ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਦੇ ਪਹਿਲੇ ਦਿਨ ਹੀ ਸੋਸ਼ਲ ਮੀਡੀਆ ਤੇ ਕੈਨੇਡਾ, ਮੈਕਸੀਕੋ ਅਤੇ ਚੀਨ ਤੋਂ ਅਮਰੀਕਾ ਆਉਣ ਵਾਲੇ ਸਮਾਨ ਤੇ 25% ਤੋਂ 35% ਟੈਰਫ ਲਾਉਣ ਦਾ ਐਲਾਨ ਕੀਤਾ ਸੀ। ਟਰੰਪ ਨੇ ਕਿਹਾ ਕਿ ਕੈਨੇਡਾ ਅਤੇ ਮੈਕਸੀਕੋ ਦੋਵੇਂ ਜੇਕਰ ਚਾਹੁਣ ਤਾਂ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਡਰੱਗ ਖਾਸ ਤੌਰ ਤੇ ਫੈਂਟਾਨਾਇਲ ਦੀ ਸਪਲਾਈ ਨੂੰ ਆਸਾਨੀ ਨਾਲ ਕੰਟਰੋਲ ਕਰ ਸਕਦੇ ਨੇ, ਪਰ ਉਹ ਅਜਿਹਾ ਨਹੀਂ ਕਰ ਰਹੇ। ਜਦੋਂ ਤੱਕ ਉਹ ਇਸ ਤੇ ਕਾਬੂ ਨਹੀਂ ਰੱਖਦੇ ਉਨ੍ਹਾਂ ਨੂੰ ਅਮਰੀਕਾ ਦੁਆਰਾ ਲਗਾਏ ਗਏ ਭਾਰੀ ਟੈਰਫ ਦੀ ਮਾਰ ਝੱਲਣੀ ਹੋਵੇਗੀ। ਸੋ ਟਰੰਪ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਦੇ ਦਫ਼ਤਰ ਦੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਅਮਰੀਕਾ ਨੂੰ ਊਰਜਾ ਸਪਲਾਈ ਦੇ ਲਈ ਕੈਨੇਡਾ ਜ਼ਰੂਰੀ ਹੈ। ਔਰ ਪਿਛਲੇ ਸਾਲ ਅਮਰੀਕਾ ਵੱਲੋਂ ਵਰਤਿਆ ਜਾਣ ਵਾਲਾ 60% ਤੇਲ ਕੈਨੇਡਾ ਤੋਂ ਆਇਆ ਸੀ। ਉਹ ਇਨ੍ਹਾਂ ਮੁੱਦਿਆਂ ਤੇ ਟਰੰਪ ਦੇ ਨਾਲ ਚਰਚਾ ਕਰਨਗੇ। ਔਰ ਇਹਦੇ ਨਾਲ ਹੀ ਐਨਵਾਈਟੀ ਦੇ ਅਨੁਸਾਰ ਕੈਨੇਡਾ ਅਮਰੀਕਾ ਦੇ ਸਭ ਤੋਂ ਵੱਡੇ ਭਾਈਵਾਲਾਂ ਵਿਚੋਂ ਇਕ ਹੈ ਤੇ ਅਮਰੀਕਾ ਕੈਨੇਡਾ ਦਾ 80% ਤੋਂ ਲੈ ਕੇ ਅਤੇ 80% ਤੇਲ ਤੇ 40% ਗੈਸ ਵਰਤਦਾ। ਸੋ ਪ੍ਰਧਾਨ ਮੰਤਰੀ ਟਰੂਡੋ ਨੇ ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਬੁਲਾਈ ਸੀ ਔਰ ਇਹਦੇ ਵਿਚ ਉਨ੍ਹਾਂ ਕਿਹਾ ਸੀ ਕਿ ਕੈਨੇਡਾ ਤੇ ਟੈਰਿਫ ਲਾਉਣ ਦੇ ਨਾਲ ਨਾ ਸਿਰਫ ਕੈਨੇਡੀਅਨ ਲੋਕਾਂ ਨੂੰ ਨੁਕਸਾਨ ਹੋਏਗਾ ਸਗੋਂ ਇਹਦੇ ਨਾਲ ਅਮਰੀਕੀ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਣਗੀਆਂ ਔਰ ਇਹਦੇ ਨਾਲ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਧਣ ਦੇ ਨਾਲ ਨਾਲ ਕਈ ਕਾਰੋਬਾਰਾਂ ਨੂੰ ਨੁਕਸਾਨ ਹੋ ਸਕਦਾ। ਟਰੂਡੋ ਨੇ ਕਿਹਾ ਕਿ ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕਰਿਆਨੇ ਦੀਆਂ ਕੀਮਤਾਂ ਘਟਾਉਣ ਦਾ ਵੀ ਵਾਅਦਾ ਕੀਤਾ ਸੀ ਪਰ ਹੁਣ ਉਹ ਸਾਰੇ ਉਤਪਾਦਾਂ ਉਪਰ 25% ਟੈਕਸ ਲਾਉਣ ਦੀ ਗੱਲ ਕਰ ਰਹੇ ਨੇ। ਟਰੂਡੋ ਨੇ ਇਹ ਵੀ ਕਿਹਾ ਕਿ ਟਰੰਪ ਜੋ ਕਹਿੰਦੇ ਹਨ ਉਹ ਕਰਦੇ ਹਨ, ਉਨ੍ਹਾਂ ਦੇ ਬਿਆਨ ਤੋਂ ਲਗਦਾ ਕਿ ਉਹ ਟੈਰਿਫ ਲਗਾ ਸਕਦੇ ਹਨ। ਸੋ ਇਸੇ ਬਾਬਤ ਜਿਹੜੀ ਹੈ ਜੀ ਉਹ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਗਈ ਹੈ ਔਰ ਉਸ ਗੱਲਬਾਤ ਤੋਂ ਬਾਅਦ ਟਰੰਪ ਹੋਰਾਂ ਦਾ ਇੱਕ ਜਿਹੜਾ ਜੀ ਬਿਆਨ ਆਇਆ ਉਹ ਕਹਿੰਦੇ ਕਿ ਟਰੂਡੋ ਮੇਰੇ ਚੰਗੇ ਮਿੱਤਰ ਨੇ ਤੇ ਉਹ ਆਪਣੇ ਲੋਕਾਂ ਦੀ ਭਲਾਈ ਵਾਸਤੇ ਖੜੇ ਨੇ, ਉਨ੍ਹਾਂ ਲਈ ਲੜਦੇ ਨੇ, ਜਿਹੜੀ ਕਿ ਉਨ੍ਹਾਂ ਦੀ ਚੰਗੀ ਗੱਲ ਆ। ਹੁਣ ਦੂਜੇ ਪਾਸੇ ਆਪਾਂ ਉਸ ਦਿਨ ਵੀ ਕਿਉਂਕਿ ਹੁਣ ਖ਼ਬਰ ਆਈ ਆ ਤੇ ਆਪਾਂ ਖ਼ਬਰ ਤੋਂ ਬਾਅਦ ਥੋੜੀ ਜੀ ਇਹਦੇ ਉੱਪਰ ਟਿੱਪਣੀ ਵੀ ਕਰ ਲੈਂਦੇ ਹਾਂ। ਸੋ ਜਿਹੋ ਜਿਹੇ ਬਿਆਨ ਜਿਹੜੇ ਨੇ ਉਹ ਪੀਅਰ ਪੋਲੀਓ ਹੋਰਾਂ ਦੇ ਇਸ ਮਾਮਲੇ ਤੇ ਆਏ ਸੀ, ਉਸ ਬਿਆਨ ਤੋਂ ਜਿਹੜੇ ਦੇਸ਼ ਭਗਤ ਕੰਜ਼ਰਵੇਟਿਵ ਹਨ ਉਹਨਾਂ ਦੇ ਇਸ ਬਿਆਨ ਤੋਂ ਨਿਰਾਸ਼ ਹਨ ਤੇ ਦੁਖੀ ਲੱਗਦੇ ਨੇ। ਕਨਸੋਆਂ ਜਿਹੜੀਆਂ ਨੇ ਜੀ ਉਹ ਇਹ ਵੀ ਆ ਰਹੀਆਂ ਨੇ ਕਿ ਕੁਝ ਕੁ ਜਿਹੜੇ ਉਪਰਲੀਆਂ ਸਫ਼ਾਂ ਦੇ ਵਿਚ ਬੈਠੇ ਕੰਜ਼ਰਵੇਟਿਵ ਦੇਸ਼ ਭਗਤ ਕੰਜ਼ਰਵੇਟਿਵ ਉਨ੍ਹਾਂ ਵੱਲੋਂ ਜਿਹੜੀ ਹੈ ਜੀ ਉਹ ਅੰਦਰ ਖਾਤੇ ਪੀਅਰ ਪੋਲੀਓ ਨੂੰ ਪਾਸੇ ਕਰਨ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਵੀ ਸੋਸ਼ਲ ਮੀਡੀਆ ਜਿਹੜਾ ਕਿ ਐਕਸ ਹੈ ਜਿਹਨੂੰ ਪਹਿਲਾਂ ਟਵਿੱਟਰ ਕਹਿੰਦੇ ਸੀ ਉਹਦੀਆਂ ਪੋਸਟਾਂ ਦੇ ਵਿਚ ਕਈ ਅਹਿਮ ਲੀਡਰਾਂ ਵੱਲੋਂ ਉਡਣੀਆਂ ਸ਼ੁਰੂ ਹੋ ਗਈਆਂ ਨੇ। ਦੇਖੋ ਅੱਗੇ ਜਾ ਕੇ ਕੀ ਹੁੰਦਾ ਪਰ ਹਾਲ ਦੀ ਘੜੀ ਜਿਹੜੇ ਹੈ ਜੀ ਲੋਕ ਪੀਅਰ ਪੋਲੀਓ ਹੋਰਾਂ ਦੇ ਰਵੱਈਏ ਤੋਂ ਖੁਸ਼ ਨਹੀਂ ਲੱਗ ਰਹੇ। ਜਿਹੜੀ ਬੀਤੀ ਰਾਤ ਲੰਘੀ ਆ ਇਹ ਬੜੀ ਇੱਕ ਮਹੱਤਵਪੂਰਨ ਰਾਤ ਸੀ ਜੇ ਆਪਾਂ ਪੰਜਾਬੀ ਜਾਂ ਫਿਰ ਸਿੱਖ ਪੋਲੀਟਿਕਸ ਦੀ ਗੱਲ ਕਰਦੇ ਹਾਂ ਪਰ ਕਿਉਂਕਿ ਆਪਾਂ ਅਮਰੀਕਾ ਸ਼ੁਰੂ ਕੀਤਾ ਮੈਨੂੰ ਕੀ ਖ਼ਬਰ ਇਹ ਵੀ ਦੱਸਦੇ ਹਾਂ ਕਿ ਚਰਚਾ ਦਾ ਵਿਸ਼ਾ ਰਹੀ ਹੈ ਜੀ ਜੋ ਬਾਈਡਨ ਹੋਰਾਂ ਦਾ ਜਿਹੜਾ ਫਰਜੰਦ ਹੈ ਹੰਟਰ ਬਾਈਡਨ ਉਹ ਕਈ ਮਾਮਲਿਆਂ ਦੇ ਵਿਚ ਦੋਸ਼ੀ ਪਾਇਆ ਗਿਆ ਸੀ ਔਰ 20 ਦਿਨ ਜਿਹੜੇ ਨੇ ਜੀ 20 ਨਹੀਂ ਜ਼ਿਆਦੇ ਰਹਿੰਦੇ ਨੇ ਜੀ ਤਕਰੀਬਨ ਕਹਿ ਲਓ ਪਿਆ ਦਸੰਬਰ ਤੇ 20 ਜਨਵਰੀ ਨੂੰ ਚਾਰਜ ਲੈਣਾ ਜੀ ਟਰੰਪ ਹੋਰਾਂ ਨੇ ਤੇ ਇੰਨੇ ਕੁ ਦਿਨ ਰਹਿੰਦੇ ਆ ਟਰਾਂਸਫਰ ਆਫ ਪਾਵਰ ਦੇ ਵਿਚ ਔਰ ਅਮਰੀਕਾ ਦੇ ਰਾਸ਼ਟਰਪਤੀ ਕੋਲ ਇਹ ਪਾਵਰਾਂ ਹਨ ਕੱਲੇ ਅਮਰੀਕਾ ਦੇ ਨਹੀਂ ਹੋਰ ਬਹੁਤ ਸਾਰੇ ਮੁਲਕ ਨੇ ਦੁਨੀਆਂ ਦੇ ਵਿਚ ਖਾਸ ਕਰਕੇ ਜੇ ਆਪਾਂ ਭਾਰਤ ਦੀ ਵੀ ਗੱਲ ਕਰੀਏ ਤਾਂ ਭਾਰਤ ਦੇ ਰਾਸ਼ਟਰਪਤੀ ਕੋਲ ਵੀ ਪਾਵਰਸ ਹਨ ਕਿ ਉਹ ਕਿਸੇ ਨੂੰ ਵੀ ਮਾਫ਼ ਕਰ ਸਕਦੇ ਨੇ। ਅਮਰੀਕਾ ਦੇ ਰਾਸ਼ਟਰਪਤੀ ਕੋਲ ਵੀ ਇਹ ਪਾਵਰ ਹੈ ਕਿ ਉਹ ਆਪਣੇ ਟੱਬਰ ਦੇ ਸਮੇਤ ਕਿਸੇ ਦੀ ਵੀ ਸਜ਼ਾ ਮੁਆਫ਼ ਕਰ ਸਕਦੇ ਨੇ ਤੇ ਬਾਈਡਨ ਹੋਰਾਂ ਨੇ ਆਪਣੇ ਜਵਾਕ ਦੀ ਸਜ਼ਾ ਜਿਹੜੀ ਹੈ ਜੀ ਉਹ ਮੁਆਫ਼ ਕਰਤੀ। ਹੁਣ ਜਦੋਂ ਟਰੰਪ ਹੋਣਾਂ ਨੇ ਆਉਣਾ ਟਰੰਪ ਹੋਣਾਂ ਦੇ ਬਹੁਤ ਸਾਰੇ ਇਹੋ ਜਿਹੇ ਯਾਰ ਦੋਸਤ ਮਿੱਤਰ ਤੇ ਨੇੜਲੇ ਜਾਂ ਫਿਰ ਉਨ੍ਹਾਂ ਦੇ ਪ੍ਰਸ਼ੰਸਕ ਜਾਂ ਫਿਰ ਜਿਨ੍ਹਾਂ ਨੇ ਜਦੋਂ ਪਿਛਲੀ ਵਾਰੀ ਟਰੰਪ ਹੁਣੀ ਹਾਰੇ ਆ ਤੇ ਟਰਾਂਸਫਰ ਆਫ ਪਾਵਰ ਦੇ ਵੇਲੇ ਜੋ ਕੁਝ ਉਨ੍ਹਾਂ ਨੇ ਕੀਤਾ ਸੀ ਜਿਹੜਾ ਪਾਰਲੀਮੈਂਟ ਤੇ ਹਮਲਾ ਹੋਇਆ ਸੀ ਸੋ ਉਨ੍ਹਾਂ ਮਾਮਲਿਆਂ ਦੇ ਉਪਰ ਉਨ੍ਹਾਂ ਦੇ ਉਪਰ ਕੇਸ ਚੱਲਦੇ ਨੇ ਤੇ ਆਉਂਦੇ ਸਾਲ ਟਰੰਪ ਹੋਰਾਂ ਨੇ ਜਿਹੜਾ ਜੀ ਉਨ੍ਹਾਂ ਦੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਮਾਫ਼ ਕਰਨੀਆਂ ਨੇ। ਸੋ ਬਾਈਡਨ ਹੋਰਾਂ ਨੇ ਸੋਚਿਆ ਹੋਣਾ ਕਿ ਭਾਈ ਉਹਨੇ ਵੀ ਤਾਂ ਕਰਨੀਆਂ ਜਾਂ ਮੈਂ ਵੀ ਆਪਣਾ ਜਵਾਕ ਜਿਹੜਾ ਜੀ ਉਹਨੂੰ ਮਾਫ਼ ਕਰ ਜਾਂ ਤੇ ਘੱਟੋ ਘੱਟ ਘਰੋਂ ਦੱਸੋ ਖਾਰੋਂ। ਸੋ ਆਲੋਚਨਾ ਜਿਹੜੀ ਹੈ ਜੀ ਬਹੁਤ ਸਾਰੇ ਲੋਕ ਜਿਹੜੇ ਜੀ ਉਹਦੀ ਕਰ ਰਹੇ ਨੇ ਕਿ ਉਨ੍ਹਾਂ ਨੇ ਕੋਈ ਇੱਕ ਚੰਗੀ ਐਗਜ਼ਾਮਪਲ ਸੈੱਟ ਨਹੀਂ ਕੀਤੀ। ਮੈਂ ਅੱਜ ਸੋਸ਼ਲ ਮੀਡੀਆ ਤੇ ਦੇਖਦਾ ਸੀ ਕਿ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਜੀ ਉਹ ਬਾਈਡਨ ਹੋਰਾਂ ਦੀ ਇਸ ਹਰਕਤ ਦੀ ਆਲੋਚਨਾ ਕਰ ਰਹੇ ਨੇ ਔਰ ਦੂਜੇ ਪਾਸੇ ਜਦੋਂ ਫਿਰ ਉਨ੍ਹਾਂ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਫੇਸਬੁੱਕ ਤੇ ਜਾ ਕੇ ਦੇਖੀ ਦੀਆਂ ਤੇ ਉਹ ਜਿਹੜੀ ਰਾਜੋਵਾਲਾ ਹੋਰਾਂ ਦੀ ਅਪੀਲ ਲੱਗੀ ਆ ਰਾਸ਼ਟਰਪਤੀ ਹੋਰਾਂ ਦੇ ਕੋਲ ਜਾਂ ਫਿਰ ਬਹੁਤ ਸਾਰੇ ਹੋਰ ਕੈਦੀਆਂ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਨੇ ਤੇ ਉੱਥੇ ਉਹ ਮੰਗ ਕਰ ਰਹੇ ਨੇ ਕਿ ਭਾਈ ਉਹਨਾਂ ਦੀਆਂ ਸਜ਼ਾਵਾਂ ਮਾਫ ਛੇਤੀ ਤੋਂ ਛੇਤੀ ਮਾਫ ਕੀਤੀਆਂ ਜਾਣ। ਗੱਲ ਕੀ ਕਿ ਸਾਨੂੰ ਉੱਥੇ ਕੁਛ ਹੋਰ ਚਾਹੀਦਾ ਤੇ ਇੱਥੇ ਸਾਡਾ ਕਹਿ ਲਓ ਕਿ ਐਕਸਪੈਕਟੇਸ਼ਨ ਜਿਹੜੀਆਂ ਨੇ ਕੁਝ ਹੋਰ ਨੇ। ਚਲੋ ਜਿਸ ਮੁਲਕ ਦੇ ਵਿੱਚ ਆਪਾਂ ਬੈਠੇ ਆ ਉੱਥੇ ਤੇ ਉਹਦਾ ਸਿਸਟਮ ਜਿਹੜਾ ਜੀ ਉਹ ਨਹੀਂ ਹੈ, ਕਿਉਂਕਿ ਰਾਸ਼ਟਰਪਤੀ ਹੈ ਨਹੀਂ ਤੇ ਉਹ ਸਿਸਟਮ ਕੀ ਹੋਣਾ। ਖੈਰ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਜਿਨ੍ਹਾਂ ਦਾ ਸਾਨੂੰ ਸਹਿਯੋਗ ਹਾਸਲ ਉਹਨਾਂ ਦੇ ਵਿੱਚ ਹੈਗਾ ਜੀ ਟੌਪ ਚੁਆਇਸ ਇਲੈਕਟ੍ਰੋਨਿਕਸ ਜਾਂ ਟੌਪ ਚੁਆਇਸ ਇਲੈਕਟ੍ਰੋਨਿਕਸ ਤੇ ਬਲੈਕ ਫਰਾਈਡੇ ਜਿਹੜੀ ਹੈ ਜੀ ਉਹ ਸੇਲ ਦਾ ਆਨੰਦ ਤੁਸੀਂ ਉਠਾਇਆ ਹੋਵੇਗਾ। ਹੁਣ ਸਾਈਬਰ ਮੰਡੇ ਦੀਆਂ ਜਿਹੜੀਆਂ ਕੀਮਤਾਂ ਨੇ ਜੀ ਉਹ ਘੱਟ ਨੇ ਔਰ ਜਦੋਂ ਦਸੰਬਰ ਸ਼ੁਰੂ ਹੋ ਜਾਂਦਾ ਸੋ ਗਰੰਟੀਡ ਪ੍ਰਾਈਸ ਜਿਹੜੀਆਂ ਨੇ ਜੀ ਉਹਨਾਂ ਦੀ ਗੱਲ ਵੀ ਚੱਲਦੀ ਹੈ। ਬਾਕਸਿੰਗ ਡੇ ਦੇ ਉੱਪਰ ਸਭ ਤੋਂ ਵੱਧ ਐਕਸਪੈਕਟੇਸ਼ਨ ਹੁੰਦੀਆਂ ਨੇ ਕਿ ਉਦੋਂ ਸਭ ਤੋਂ ਘੱਟ ਕੀਮਤਾਂ ਜਿਹੜੀਆਂ ਨੇ ਜੀ ਉਹ ਵੱਖ ਵੱਖ ਵਸਤੂਆਂ ਤੇ ਮਿਲਦੀਆਂ ਨੇ। ਸੋ ਉਹਨਾਂ ਵੱਲੋਂ ਜਿਹੜੀਆਂ ਬਾਕਸਿੰਗ ਡੇ ਵਾਲੀਆਂ ਕੀਮਤਾਂ ਨੇ ਉਹਨਾਂ ਦੀ ਗਰੰਟੀ ਹੁਣ ਤੋਂ ਹੀ ਦਿੱਤੀ ਜਾ ਰਹੀ ਹੈ। ਸੋ ਜੇ ਤੁਸੀਂ ਅੱਜ ਸਮਾਨ ਖਰੀਦਦੇ ਹੋ ਤੇ ਕਿਤੇ ਵੀ ਤੁਸੀਂ ਹੋਰ ਜਗ੍ਹਾ ਜਾਂ ਫਿਰ ਇਹਨਾਂ ਦੇ ਸਟੋਰ ਦੇ ਉੱਪਰ ਬਾਕਸਿੰਗ ਡੇ ਤੇ ਤੁਹਾਡੀ ਦਿੱਤੀ ਹੋਈ ਕੀਮਤ ਤੋਂ ਘੱਟ ਦੀ ਕੋਈ ਚੀਜ਼ ਵੇਚੀ ਜਾਂਦੀ ਹੈ ਤੇ ਤੁਸੀਂ ਉੱਥੇ ਜਾ ਕੇ ਤੇ ਕਹੋਗੇ ਭਾਈ ਮੈਂ ਤੇ ਇਹਨਾਂ ਦਾ ਲੈ ਕੇ ਗਿਆ ਹੁਣ ਤੁਸੀਂ ਇਹਨਾਂ ਦੇ ਵੇਚਣ ਲੱਗੇ ਹੋ ਤੇ ਉਹ ਕੀਮਤ ਤੁਹਾਡੀ ਉਸੇ ਹਿਸਾਬ ਨਾਲ ਚਾਰਜ ਕਰਨਗੇ। ਜੇ ਉਹਨਾਂ ਨੇ ਵੱਧ ਪੈਸੇ ਚਾਰਜ ਕੀਤੇ ਹੋਣਗੇ ਤਾਂ ਉਹ ਤੁਹਾਡੇ ਪੈਸੇ ਵਾਪਸ ਕਰਨਗੇ। ਸੋ ਗਰੰਟੀਡ ਕੀਮਤਾਂ ਦਾ ਫਾਇਦਾ ਤੁਸੀਂ ਉੱਥੋਂ ਲੈ ਸਕਦੇ ਹੋ। ਔਰ ਮੈਂ ਅੱਗੇ ਕਹਿੰਦਾ ਹੁੰਦਾ ਕਿ ਉਹ ਭਾਵੇਂ ਚੀਖ ਚੀਖ ਕੇ ਜਾਂ ਫਿਰ ਕਿੱਲ ਕਿੱਲ ਕੇ ਐਡਵਰਟਾਈਜ਼ਮੈਂਟ ਨਹੀਂ ਕਰਦੇ, ਪਰ ਜਦੋਂ ਤੁਸੀਂ ਕਿਤੇ ਵੀ ਐਡਵਰਟਾਈਜ਼ਮੈਂਟ ਸੁਣਦੇ ਹੋ ਜਿਹਦੇ ਵਿੱਚ ਅਪਲਾਇੰਸਿਸ ਹੋਣ, ਟੈਲੀਵਿਜ਼ਨ ਹੋਣ ਜਾਂ ਫਿਰ ਖਾਸ ਤੌਰ ਦੇ ਉੱਪਰ ਜਿਹੜਾ ਹਾਈ ਐਂਡ ਫਰਨੀਚਰ ਆ ਤੇ ਕਿਤੇ ਵੀ ਤੁਸੀਂ ਸੇਲ ਦੇਖਦੇ ਹੋ ਤੇ ਉੱਥੇ ਖੜੇ ਖੜੇ ਮਾਡਲ ਨੰਬਰ ਲੈ ਕੇ ਉਹਨਾਂ ਨੂੰ ਫੋਨ ਕਰ ਲਿਆ ਕਰੋ ਔਰ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਜਿਹੜੇ ਟੌਪ ਚੋਇਸ ਇਲੈਕਟ੍ਰੋਨਿਕਸ ਵਾਲੇ ਨੇ ਉਹ ਵਾਕਿਆ ਹੀ ਸਸਤੇ ਨੇ। ਜਾਣਕਾਰੀ ਲਈ ਫੋਨ ਨੰਬਰ 905-799-0045 ਇਹਨਾਂ ਦਾ ਫੋਨ ਨੰਬਰ ਹੈ। ਐਚ ਕੇ ਟਾਇਰ ਸੈਂਟਰ ਜਿਹੜਾ ਕਿ 6191 ਅਟਲਾਂਟਿਕ ਡਰਾਈਵ ਤੇ ਤੁਸੀਂ ਆਪਣੀਆਂ ਕਾਰਾਂ ਵੈਨਾਂ ਟਰੱਕਾਂ ਡੰਪ ਟਰੱਕਾਂ ਟਰੈਕਟਰਾਂ ਟ੍ਰੇਲਰਾਂ ਦੇ ਵਧੀਆ ਟਾਇਰ ਪਾਉਣੇ ਨੇ ਤੇ ਭਾਈ ਫੋਨ ਕਰ ਲਓ ਇਹਨਾਂ ਨੂੰ 647-295-4600 ਫੋਨ ਨੰਬਰ ਹੈ। ਏਸ਼ੀਅਨ ਫੂਡ ਸੈਂਟਰ ਦੇ ਉੱਪਰ ਸੇਲ ਹਮੇਸ਼ਾ ਚੱਲਦੀ ਰਹਿੰਦੀ ਹੈ ਔਰ ਇਹਨਾਂ ਦੀਆਂ 11 ਦੀਆਂ ਗਰਾਊਂਡ ਲੋਕੇਸ਼ਨ ਦੇ ਉੱਪਰ ਬਹੁਤ ਵਧੀਆ ਸਾਫ਼ ਸੁਥਰੀਆਂ ਦਾਲਾਂ ਸਬਜ਼ੀਆਂ ਫਲ ਫਰੂਟ ਵਧੀਆ ਗਰੋਸਰੀ ਤੇ ਮਨਿਆਰੀ ਦਾ ਸਮਾਨ ਜਿਹੜਾ ਤੁਸੀਂ ਉੱਥੋਂ ਖਰੀਦ ਸਕਦੇ ਹੋ। 416-740-3262 ਹੈੱਡ ਆਫਿਸ ਦਾ ਫੋਨ ਨੰਬਰ ਹੈ। ਹੈੱਡ ਆਫਿਸ ਹੈਗਾ ਜੀ 10 ਵੈਸਟ ਮੋਡ ਡਰਾਈਵ ਤੇ। ਰਾਜ ਕਾਰਪੇਟ ਐਂਡ ਫਲੋਰਿੰਗ ਦੀ ਆਪਾਂ ਗੱਲ ਕਰਦੇ ਹਾਂ ਕਿ ਜੇ ਤੁਸੀਂ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਪਾਉਣਾ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ ਰਾਜ ਕਾਰਪੇਟ ਐਂਡ ਫਲੋਰਿੰਗ 416-953-6233 ਰਾਜ ਹੋਰਾਂ ਦਾ ਫੋਨ ਨੰਬਰ ਹੈ। ਤੇ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਗੱਲ ਕਰਨੀ ਆ। ਮਨਮਿੰਦਰ ਖੋਸਾ ਹੋਰੀ ਜਿਹੜੇ ਨੇ ਜੀ ਉਹ ਸਿਆਣੇ ਨੇ, ਚੰਗੇ ਸਲਾਹੂ ਨੇ ਤੇ ਰੀਜ਼ਨੇਬਲ ਨੇ, ਜੈਨੂਅਨ ਨੇ ਔਰ ਬਹੁਤ ਸਾਰੇ ਜਿਹੜੇ ਸਰੋਤੇ ਨੇ ਜਦੋਂ ਇਹਨਾਂ ਕੋਲ ਸੁਣਵਾ ਲੈਂਦੇ ਨੇ ਸੋ ਬਾਅਦ ਵਿੱਚ ਫੋਨ ਕਰਕੇ ਧੰਨਵਾਦ ਵੀ ਕਰ ਲੈਂਦੇ ਵੀ ਯਾਰ ਨਹੀਂ ਬੰਦੇ ਨੇ ਸਹੀ ਸਲਾਹ ਦਿੱਤੀ ਹੈ। ਮਨਮਿੰਦਰ ਖੋਸਾ ਨਾਲ 647-6643-3000 ਤੇ ਸੰਪਰਕ ਕੀਤਾ ਜਾ ਸਕਦਾ। ਤੇ ਆਪਾਂ ਪੱਪੂ ਹਲਵਾਈ ਦੀ ਗੱਲ ਕਰਦੇ ਹੁੰਦੇ ਕਿ ਜੇ ਤੁਸੀਂ ਭਾਜੀ ਬਣਵਾਉਣੀ ਆ, ਤੁਸੀਂ ਕੇਟਰਿੰਗ ਕਰਵਾਉਣੀ ਆ, ਤੁਹਾਨੂੰ ਟੈਂਟ ਚਾਹੀਦਾ, ਮੇਜ਼ ਕੁਰਸੀਆਂ ਚਾਹੀਦੀਆਂ, ਇਸ ਠੰਡੇ ਮੌਸਮ ਦੇ ਵਿੱਚ ਤੁਸੀਂ ਟੈਂਟ ਦੇ ਵਿੱਚ ਲਾਉਣ ਵਾਲੇ ਹੀਟਰ ਚਾਹੀਦੇ ਨੇ, ਉਹ ਵੀ ਤੁਸੀਂ ਪੱਪੂ ਹਲਵਾਈ ਹੋਰਾਂ ਦੇ ਫੋਨ ਤੇ ਫੋਨ ਕਰਕੇ ਤੇ ਇਹਨਾਂ ਤੋਂ ਬੁੱਕ ਕਰਵਾ ਸਕਦੇ ਹੋ। 647-383-5854 ਤੇ ਸੰਪਰਕ ਕਰ ਸਕਦੇ ਹੋ। 416-620-1778 ਸਟੂਡੀਓ ਦਾ ਫੋਨ ਨੰਬਰ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਦੀ। ਅਕਾਲੀ ਸਿਆਸਤ ਜਿਹੜੀ ਹੈ ਜੀ ਉਹ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਹੀ ਰਿੜਕ ਹੋ ਰਹੀ ਆ। ਅਕਾਲ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੇ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਬਾਕੀ ਦੇ ਤਖ਼ਤਾਂ ਦੇ ਜਥੇਦਾਰਾਂ ਨੇ 7 ਤੋਂ ਲੈ ਕੇ ਤੇ 17 ਤੱਕ ਜਿਹੜੇ ਅਕਾਲੀ ਵਜ਼ਾਰਤ ਦੇ ਵਿੱਚ ਮੰਤਰੀ ਸਨ ਉਸ ਵੇਲੇ ਦੀ ਜਿਹੜੀ ਅੰਤਰਿਮ ਕਮੇਟੀ ਆ ਉਹਦੇ ਮੈਂਬਰ ਸਨ, ਕਾਰਜਕਾਰਨੀ ਦੇ ਮੈਂਬਰ ਸਨ ਤੇ ਨਾਲ ਦੀ ਨਾਲ ਉਸ ਸਮੇਂ ਦੇ ਤਿੰਨਾਂ ਤਖ਼ਤਾਂ ਦੇ ਜਿਹੜੇ ਜਥੇਦਾਰ ਸਨ ਉਹਨਾਂ ਨੂੰ ਤਲਬ ਕੀਤਾ ਸੀ। ਜਿਹੜੇ ਜਥੇਦਾਰ ਸਾਹਿਬਾਨ ਸਨ ਉਹਨਾਂ ਨੇ ਤਾਂ ਆਪਣੇ ਸਪਸ਼ਟੀਕਰਨ ਜਿਹੜਾ ਸੀ ਲਿਖਤੀ ਰੂਪ ਦੇ ਵਿੱਚ ਭੇਜਤਾ ਬਾਕੀ ਜਿਹੜੇ ਸਨ ਉਹ ਇੱਥੇ ਹਾਜ਼ਰ ਹੋਏ ਸਨ। ਹੁਣ ਇੱਕ ਗੱਲ ਜਿਹੜੀ ਹੈ ਜੀ ਥੋੜੀ ਜਿਹੀ ਧਿਆਨ ਗੋਚਰੇ ਕਰਦੀ ਕਿ ਕਾਂਗਰਸ ਨੇ ਕਿਉਂਕਿ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਤੇ ਹਮਲਾ ਕੀਤਾ ਸੀ ਉਸ ਨੂੰ ਢਾਉਣ ਦੇ ਇਲਜ਼ਾਮਾਂ ਤਹਿਤ ਹਾਲੇ ਤੱਕ ਬਹੁਤੇ ਲੋਕਾਂ ਨੇ ਉਨ੍ਹਾਂ ਨੂੰ ਮਾਫ਼ ਨਹੀਂ ਕੀਤਾ। ਹਾਲਾਂਕਿ ਜਿਹੜੀ ਵੋਟਾਂ ਪਾਉਣ ਜੋਗੀ ਵੋਟਾਂ ਪਾ ਕੇ ਸਰਕਾਰ ਬਣਾਉਣ ਜੋਗੀ ਜਨਸੰਖਿਆ ਜਿਹੜੀ ਆ ਉਹ ਕਾਂਗਰਸ ਨੂੰ ਵੋਟਾਂ ਪਾ ਕੇ ਤੇ ਉਹਦੀ ਸਰਕਾਰ ਜਿਹੜੀ ਆ ਉਹ ਬਣਾਉਂਦੀ ਰਹੀ ਆ। ਅੱਜ ਸਿੱਖ ਸਫ਼ਾ ਦੀ ਨੰਬਰਦਾਰੀ ਕਰਦੇ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਪਰਿਵਾਰ ਜਿਹੜਾ ਆ ਉਹ ਵੀ 84 ਤੋਂ ਲੈ ਕੇ ਤੇ ਪਿਛਲੇ ਸਾਲ ਡੇਢ ਸਾਲ ਦੇ ਘਟਨਾਕ੍ਰਮ ਤੋਂ ਪਹਿਲਾਂ ਤੱਕ ਉਹ ਪੱਕਾ ਕਾਂਗਰਸੀ ਰਿਹਾ। ਖੈਰ ਅਕਾਲੀਆਂ ਦੇ ਉਪਰ ਇਹ ਇਲਜ਼ਾਮ ਲੱਗਦੇ ਨੇ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕੌਨਸੈਪਟ ਤਹਿਤ ਸੁਨਹਿਸ ਕੀਤਾ। ਕੋਈ ਸਮਾਂ ਹੁੰਦਾ ਸੀ ਕਿ ਅਕਾਲ ਤਖ਼ਤ ਦੇ ਜਥੇਦਾਰਾਂ ਮੂਹਰੇ ਕੋਈ ਕੁਸਕਦਾ ਨਹੀਂ ਸੀ ਹੁੰਦਾ ਤੇ ਹੌਲੀ 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 ਮਾਹੌਲ ਇਹ ਬਣਿਆ ਕਿ ਹਰ ਜਣਾ ਖਣਾ ਜਿਹੜਾ ਜੀ ਉਹ ਜੇ ਕੋਈ ਗੱਲ ਉਹਦੀ ਫਿੱਟ ਬਹਿੰਦੀ ਸੀ ਤੇ ਅਕਾਲ ਤਖ਼ਤ ਮਹਾਨ ਆ, ਜੇ ਫਿੱਟ ਨਹੀਂ ਬਹਿੰਦੀ ਤੇ ਫਿਰ ਉਹ ਜਥੇਦਾਰਾਂ ਦੀ ਆਲੋਚਨਾ ਕਰਦਾ ਨਜ਼ਰ ਆਉਂਦਾ ਸੀ। ਸੌਦਾ ਸਾਧ ਨੂੰ ਮੁਆਫ਼ੀ ਤੋਂ ਲੈ ਕੇ ਤੇ ਬੇਅਦਬੀਆਂ ਤੱਕ ਜੋ ਇੱਕ ਘਟਨਾਕ੍ਰਮ ਚੱਲਿਆ ਉਸ ਤੋਂ ਬਾਅਦ ਅਕਾਲੀ ਸਿਆਸਤ ਜਿਹੜੀ ਹੈ ਜੀ ਉਹ ਖੋਡੇ ਲੈਣ ਲੱਗੀ। ਲੋਕਾਂ ਨੇ ਵੋਟਾਂ ਨਹੀਂ ਪਾਈਆਂ ਤੇ ਪਹਿਲਾਂ 3 ਤੇ ਹੁਣ 2 MLA ਜਿਹੜੇ ਹੈ ਜੀ ਉਨ੍ਹਾਂ ਦੇ ਪੰਜਾਬ ਦੀ ਵਿਧਾਨ ਸਭਾ ਚ ਰਹਿ ਗਏ। ਪਟੋਧੜ ਪੈ ਗਈ। ਇੱਕ ਵੱਡਾ ਹਿੱਸਾ ਜਿਹੜਾ 7 ਤੋਂ ਲੈ ਕੇ ਤੇ 17 ਤੱਕ ਜਿਹੜਾ ਪਾਵਰ ਦੇ ਵਿੱਚ ਗੁਲਤਾਨ ਸੀ, ਵਜ਼ਾਰਤ ਵੀ ਮਾਣੀ, ਮਨਮਰਜ਼ੀਆਂ ਵੀ ਕੀਤੀਆਂ ਤੇ ਉਸ ਵੇਲੇ ਉਨ੍ਹਾਂ ਨੇ ਰੱਜ ਕੇ ਧੱਕੇਸ਼ਾਹੀ ਵੀ ਕੀਤੀ। ਸੋ ਰਾਤੀ ਜਿਹੜਾ ਜੀ ਉਹ ਸਾਰੇ ਦੇ ਸਾਰੇ ਸੱਦੇ ਹੋਏ ਸੀ, ਜਿਹਦੇ ਵਿੱਚ ਸੁਖਬੀਰ ਬਾਦਲ ਹੋਰੀ ਜਿਹੜੇ ਸਨ ਕਿਉਂਕਿ ਉਨ੍ਹਾਂ ਦੀ ਲੱਤ ਟੁੱਟੀ ਸੀ ਉਹ ਵੀਲਚੇਅਰ ਤੇ ਪਹੁੰਚੇ ਹੋਏ ਸਨ ਤੇ ਨਾਲ ਦੀ ਨਾਲ ਢੀਂਡਸਾ ਸਾਹਿਬ ਜਿਹੜੇ ਨੇ ਉਹ ਕਹਿੰਦੇ ਬਜ਼ੁਰਗ ਹੋ ਗਏ, ਤੁਰ ਨਹੀਂ ਹੁੰਦਾ ਤੇ ਉਹ ਵੀ ਵੀਲਚੇਅਰ ਤੇ ਉੱਥੇ ਪਹੁੰਚੇ ਹੋਏ ਸਨ। ਉੱਥੇ ਸਾਰਿਆਂ ਨੂੰ ਮਾਈਕ ਫੜਾ ਫੜਾ ਕੇ ਤੇ ਜਥੇਦਾਰ ਸਾਹਿਬਾਨਾਂ ਨੇ ਸਵਾਲ ਕੀਤੇ। ਜਦੋਂ ਸੁਖਬੀਰ ਬਾਦਲ ਹੋਰਾਂ ਦੀ ਵਾਰੀ ਸੀ ਤਾਂ ਜਥੇਦਾਰ ਸਾਹਿਬ ਜਿਹੜਾ ਰਵੱਈਆ ਸੀ ਉਹ ਥੋੜਾ ਸਖ਼ਤ ਦੇਖਣ ਨੂੰ ਮਿਲਿਆ ਤੇ ਜਵਾਬ ਜਿਹੜੇ ਨੇ ਜੀ ਉਹ ਹਾਂ ਜਾਂ ਨਾ ਵਿੱਚ ਦੇਣ ਦੇ ਲਈ ਹੁਕਮ ਜਾਰੀ ਕੀਤਾ। ਹੁਣ ਇਹ ਨਹੀਂ ਪਤਾ ਕਿ ਜਿਹੜਾ ਸਪਸ਼ਟੀਕਰਨ ਆ ਉਹ ਪਹਿਲਾਂ ਵੀ ਕਿਤੇ ਬੰਦ ਕਮਰੇ ਦੇ ਵਿੱਚ ਲਿਆ ਹੋਵੇਗਾ ਜਾਂ ਫਿਰ ਸਾਰੀ ਦੀ ਸਾਰੀ ਅਦਾਲਤ ਜਿਹੜੀ ਹੈ ਜੀ ਕੱਲ੍ਹ ਉੱਥੇ ਫਸੀਲ ਤੇ ਹੀ ਚੱਲੀ ਹੋਵੇਗੀ। ਤੇ ਬਹੁਤੇ ਜਿਹੜੇ ਗੁਨਾਹ ਜਿਨ੍ਹਾਂ ਦਾ ਇਲਜ਼ਾਮ ਸੁਖਬੀਰ ਬਾਦਲ ਹੋਰਾਂ ਤੇ ਜਾਂ ਉਨ੍ਹਾਂ ਦੀ ਸਰਕਾਰ ਤੇ ਲੱਗਦਾ ਸੀ ਔਰ ਸੁਖਬੀਰ ਹੋਰਾਂ ਨੇ ਉਹ ਸਾਰੇ ਦੇ ਸਾਰੇ ਗੁਨਾਹ ਜਿਹੜੇ ਸਨ ਉਹ ਕਬੂਲ ਕਰ ਲਏ। ਫਿਰ ਦਲਜੀਤ ਸਿੰਘ ਚੀਮਾ ਹੋਰਾਂ ਨੂੰ ਸਵਾਲ ਪੁੱਛੇ ਗਏ, ਉਨ੍ਹਾਂ ਨੇ ਇੱਕ ਗੱਲ ਕਹੀ ਕਿ ਜਿਹੜਾ ਵਿੱਚ ਸਾਧ ਦੀ ਮੁਆਫ਼ੀਨਾਮੇ ਵਾਲਾ ਸੀ ਲਫ਼ਜ਼ ਜਿਹੜਾ ਉਨ੍ਹਾਂ ਦੇ ਉੱਪਰ ਇਹ ਦੋਸ਼ ਲੱਗਦਾ ਸੀ ਕਿ ਉਨ੍ਹਾਂ ਨੇ ਤਰਜਮਾ ਕਰਕੇ ਲਿਖਿਆ। ਉਨ੍ਹਾਂ ਨੇ ਕਿਹਾ ਵੀ ਭਾਈ ਮੈਂ ਨਹੀਂ ਲਿਖਿਆ, ਮੈਂ ਤਾਂ ਸਿਰਫ ਤੇ ਸਿਰਫ ਅਖਬਾਰਾਂ ਦੇ ਵਿੱਚ ਇਹ ਕੰਟਰੋਵਰਸੀ ਪੜ੍ਹੀ ਤੇ ਮੈਨੂੰ ਇਹ ਵੀ ਨਹੀਂ ਪਤਾ ਵੀ ਲਿਖਿਆ ਕਿਹਨੇ ਆ। ਉਸ ਤੋਂ ਬਾਅਦ ਬੀਬੀ ਜਗੀਰ ਕੌਰ ਹੋਣੀ ਕਹਿੰਦੇ ਕਿ ਮੈਂ ਤਾਂ ਉਦੋਂ ਬੜਾ ਥੋੜਾ ਚਿਰ ਵਜ਼ਾਰਤ ਜਿਹੜੀ ਉਹ ਮਾਣੀ ਆ ਤੇ ਮੇਰੇ ਤੋਂ ਪਹਿਲਾਂ ਦੀਆਂ ਗੱਲਾਂ ਨਹੀਂ, ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਹੈ ਨਹੀਂ। ਬਿਕਰਮ ਜੀ ਸੋ ਮਜੀਠੀਆ ਹੋਰ ਕਹਿੰਦੇ ਵੀ ਭਾਈ ਅਸੀਂ ਜਿੰਨਾ ਚਿਰ ਮੈਂ ਵਜ਼ਾਰਤ ਵਿੱਚ ਰਿਹਾ ਇਹੋ ਜਿਹੀਆਂ ਕੋਈ ਗੱਲਾਂ ਉੱਥੇ ਡਿਸਕਸ ਨਹੀਂ ਹੋਈਆਂ। ਹਾਂ ਸਾਡਾ ਦੋਸ਼ ਸਿਰਫ ਇੰਨਾ ਗਿਆ ਵੀ ਅਸੀਂ ਉਦੋਂ ਬੋਲੇ ਨਹੀਂ, ਇਸ ਕਰਕੇ ਅਸੀਂ ਵੀ ਆਪਣੇ ਆਪ ਨੂੰ ਬਰਾਬਰ ਦੇ ਭਾਗੀਦਾਰ ਸਮਝਦੇ ਹਾਂ। ਸੁੱਚਾ ਸਿੰਘ ਲੰਗਾਹ ਹੋਰਾਂ ਨੇ ਮਾਈਕ ਫੜਿਆ ਕਿ ਭਾਈ ਇਕੱਲੇ ਸੁਖਬੀਰ ਬਾਦਲ ਨਹੀਂ, ਅਸੀਂ ਜਿੰਨੇ ਵੀ ਵਜ਼ਾਰਤ ਵਿੱਚ ਸੀ ਅਸੀਂ ਸਾਰੇ ਹੀ ਇਸ ਗੁਨਾਹ ਦੇ ਭਾਗੀਦਾਰ ਹਾਂ। ਚੰਦੂ ਮਾਜਰਾ ਹੋਰਾਂ ਦੀ ਵਾਰੀ ਆਈ ਤੇ ਚੰਦੂ ਮਾਜਰਾ ਹੋਰੀ ਮੁੱਕਰਦੇ ਨਜ਼ਰ ਆਏ ਕਿ ਮੇਰਾ ਤਾਂ ਇਹਨਾਂ ਚੀਜ਼ਾਂ ਨਾਲ ਲੈਣਾ ਦੇਣਾ ਕੋਈ ਨਹੀਂ। ਹਾਲਾਂਕਿ ਚੰਦੂ ਮਾਜਰਾ ਹੋਰੀ ਜਦੋਂ MP ਸਨ ਤੇ ਸਰਕਾਰ ਅਕਾਲੀਆਂ ਦੀ ਸੀ ਤੇ ਅਕਾਲੀਆਂ ਦੇ ਹਿਰਦੇ ਵਲੂੰਦਰ ਡਿਪਾਰਟਮੈਂਟ ਦੇ ਚੇਅਰਮੈਨ ਹੁੰਦੇ ਸਨ, ਹਰ ਨਿੱਕੀ ਨਿੱਕੀ ਗੱਲ ਦੇ ਉੱਪਰ ਇਹਨਾਂ ਦਾ ਹਿਰਦਾ ਵਲੂੰਦਰਿਆ ਜਾਂਦਾ ਸੀ। ਅੱਤ ਇਹਨਾਂ ਨੇ ਵੀ ਬੜੀ ਚੱਕੀ ਸੀ ਔਰ ਜਦੋਂ ਸੁਖਦੇਵ ਸਾਧ ਨੂੰ ਮੁਆਫ ਕੀਤਾ ਤੇ ਉਦੋਂ ਸਭ ਤੋਂ ਪਹਿਲਾ ਬਿਆਨ ਜਿਹੜਾ ਸੀਗਾ ਜੀ ਉਹ ਚੰਦੂ ਮਾਜਰੇ ਦਾ ਆਇਆ ਸੀ ਕਿ ਭਾਈ ਇਹ ਇੱਕ ਬੜਾ ਦੂਰਨਦੇਸ਼ੀ ਵਾਲਾ ਫੈਸਲਾ ਔਰ ਇਸ ਫੈਸਲੇ ਦੇ ਨਾਲ ਖਿੱਤੇ ਦੇ ਵਿਚ ਸ਼ਾਂਤੀ ਤੇ ਆਪਸੀ ਭਾਈਚਾਰਾ ਵਧੇਗਾ ਤੇ ਕੱਲ ਜਦੋਂ ਜਹੇਦਾਰ ਸਾਹਮਣੇ ਪੇਸ਼ ਹੋਏ ਉਥੇ ਉਹ ਇਸ ਗੱਲ ਤੋਂ ਮੁਕਰਦੇ ਸਨ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਬੜਾ ਠੋਕਵੇਂ ਅੰਦਾਜ਼ ਦੇ ਵਿਚ ਕਿਹਾ ਕਿ ਝੂਠ ਨਾ ਬੋਲ ਤੁਹਾਨੂੰ ਪਤਾ ਤੂੰ ਝੂਠ ਬੋਲ ਰਿਹਾ ਔਰ ਫਿਰ ਉਹਨਾਂ ਨੇ ਅਖਬਾਰ ਦੀ ਕਟਿੰਗ ਜਿਹੜੀ ਸੀਗੀ ਜੀ ਉਹ ਕੱਢ ਕੇ ਲਾਭ ਸਿੰਘ ਸੰਧੂ ਹੋਰਾਂ ਦੇ ਹਵਾਲੇ ਦੇ ਨਾਲ ਉਹ ਖ਼ਬਰ ਲੱਗੀ ਸੀ ਕਹਿੰਦੇ ਜੀ ਉਹ ਖ਼ਬਰ ਉਹਨਾਂ ਨੇ ਆਪੇ ਲਾ ਦਿੱਤੀ ਉਹ ਜੇ ਖ਼ਬਰ ਲਾ ਦਿੱਤੀ ਤੂੰ ਇਤਰਾਜ਼ ਕਿਉਂ ਨਾ ਕੀਤਾ ਖੰਡਨ ਕਿਉਂ ਨਾ ਕੀਤਾ ਪੱਤਰਕਾਰ ਤੇ ਕੇਸ ਕਿਉਂ ਨਾ ਕੀਤਾ ਉਦੋਂ ਕਹਿੰਦਾ ਇਹ ਮੇਰੀ ਗਲਤੀ ਹੈ ਗੱਲ ਕੀ ਕਿ ਮੁਕਰਨ ਲੱਗਿਆ ਕਿਹੜਾ ਕੋਈ ਟਾਈਮ ਲੱਗਦਾ ਸੋ ਉਹ ਮੁਕਰਦੇ ਦਿਖਾਈ ਦਿੱਤੇ ਤੇ ਉਹਨਾਂ ਨੂੰ ਝਾੜ ਵੀ ਪਈ ਆਪਰੇਸ਼ਨ ਬਲੈਕ ਥੰਡਰ ਦੇ ਸਮੇਂ ਦੀ ਘਟਨਾ ਜਿਹੜੀ ਸੀ ਜਨਰਲ ਰਘਵੀਰ ਸਿੰਘ ਹੋਰਾਂ ਨੇ ਉਹਦਾ ਵੀ ਜ਼ਿਕਰ ਕੀਤਾ ਕਿ ਉਦੋਂ ਤੁਹਾਡੇ ਦੇ ਉੱਪਰ ਤਕਰੀਬਨ ਅਕਾਲ ਤਖ਼ਤ ਦੀ ਬਿਲਡਿੰਗ ਦੇ ਦੁਆਲੇ ਜਿਹੜਾ ਸੀ ਉਹ 200 ਤੋਂ ਵੱਧ ਗੋਲੀਆਂ ਚਲਾਉਣ ਦੇ ਇਲਜ਼ਾਮ ਲੱਗੇ ਨਾ ਮੈਂ ਤੁਹਾਨੂੰ ਆਇਆ ਹੀ ਨਹੀਂ ਸੀ ਸੋ ਗੱਲ ਕੀ ਕਿ ਬਾਅਦ ਦੇ ਵਿਚ ਸਜ਼ਾ ਜਿਹੜੀ ਸੀਗੀ ਉਹ ਸੁਣਾ ਦਿੱਤੀ ਗਈ ਹੁਣ ਸਜ਼ਾ ਜਿਹੜੀ ਹੈ ਜੀ ਉਹ ਧਾਰਮਿਕ ਪਰੰਪਰਾਵਾਂ ਦੇ ਅਨੁਸਾਰ ਹੀ ਸੁਣਾਈ ਜਾਂਦੀ ਹੁੰਦੀ ਹੋਰ ਕਿਉਂਕਿ ਅਕਾਲ ਤਖ਼ਤ ਸਾਹਿਬ ਤੇ ਫਾਹੇ ਲਾਉਣ ਦਾ ਕੋਈ ਉਹਦੀ ਕੋਈ ਰਵਾਇਤ ਨਹੀਂ ਹੈ ਜਿਹੜੀ ਸਜ਼ਾ ਲਾਈ ਗਈ ਆ ਸਜ਼ਾ ਮੇਰੇ ਖਿਆਲ ਦੇ ਵਿਚ ਸਿਰਫ ਇਕੋ ਹੀ ਆ ਕਿ ਜਿਹੜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਮਰਨ ਤੋਂ ਉਪਰੰਤ ਉਨ੍ਹਾਂ ਦਾ ਫਖਰੇ ਕੌਮ ਦਾ ਖਿਤਾਬ ਵਾਪਸ ਲੈਣਾ ਇਹ ਕੋਈ ਛੋਟੀ ਗੱਲ ਨਹੀਂ ਹੈ ਇਹ ਵੀ ਵੱਡੀ ਸਜ਼ਾ ਕਾਰਜਕਾਰਨੀ ਨੂੰ ਇਹ ਹੁਕਮ ਕਰਨਾ ਕਿ ਜਿਹੜੇ ਅਸਤੀਫੇ ਤੁਹਾਡੇ ਕੋਲ ਆਏ ਨੇ ਉਨ੍ਹਾਂ ਦੇ ਅਸਤੀਫੇ ਤਿੰਨਾਂ ਦਿਨਾਂ ਦੇ ਵਿਚ ਵਿਚ ਮਨਜ਼ੂਰ ਕਰ ਲਏ ਜਾਣ ਇਹ ਵੀ ਕੋਈ ਛੋਟੀ ਗੱਲ ਨਹੀਂ ਹੈ ਔਰ ਫਿਰ ਜਿਹੜੀ ਕਮੇਟੀ ਬਣਾਤੀ ਆ ਕਿ ਉਹ ਭਾਈ ਅਕਾਲੀ ਦਲ ਦੀ ਜਿਹੜੀ ਆ ਉਹ ਭਰਤੀ ਕਰੇ ਭਰਤੀ ਕਰਕੇ ਉਹਦੇ ਡੈਲੀਗੇਟ ਚੁਣੇ ਔਰ ਉਹ ਡੈਲੀਗੇਟ ਜਿਹੜੇ ਆ 6 ਮਹੀਨਿਆਂ ਦੇ ਵਿਚ ਵਿਚ ਇਹ ਡੈਲੀਗੇਟ ਚੁਣ ਕੇ ਤੇ ਨਵਾਂ ਪ੍ਰਧਾਨ ਚੁਣੋ ਹੁਣ ਇਹ ਗੱਲ ਵੱਖਰੀ ਆ ਵੀ ਉਹਨਾਂ 6 ਮਹੀਨਿਆਂ ਦੇ ਵਿਚ ਵਿਚ ਜਿਹੜੇ ਜਥੇਦਾਰ ਸਾਹਿਬਾਨਾਂ ਨੇ ਇਹ ਹੁਕਮ ਸੁਣਾਇਆ ਉਹ ਆਪਣੀਆਂ ਗੱਦੀਆਂ ਤੇ ਮੌਜੂਦ ਰਹਿੰਦੇ ਆ ਕਿ ਨਹੀਂ ਰਹਿੰਦੇ ਉਹ ਬਾਅਦ ਦੀ ਗੱਲ ਆ ਪਰ ਹਾਲ ਦੀ ਘੜੀ ਜਿਸ ਢੰਗ ਦੇ ਨਾਲ ਸੁਖਬੀਰ ਬਾਦਲ ਹੋਰਾਂ ਨੇ ਉੱਥੇ ਐਕਟ ਕੀਤਾ ਔਰ ਉਹਨਾਂ ਨੇ ਜੇ ਅਕਾਲੀਆਂ ਦੇ ਉੱਪਰ ਇਹ ਇਲਜ਼ਾਮ ਲੱਗਦੇ ਸੀ ਕਿ ਜਿਹੜਾ ਅਕਾਲ ਤਖ਼ਤ ਦਾ ਕਨਸੈਪਟ ਉਨ੍ਹਾਂ ਨੇ ਤਹਿਸ ਨਹਿਸ ਕੀਤਾ ਔਰ ਅਕਾਲ ਤਖ਼ਤ ਦੇ ਵਿਚ ਆਮ ਲੋਕਾਂ ਦਾ ਵਿਸ਼ਵਾਸ ਬਰਕਰਾਰ ਕਰਨ ਦੇ ਵਿਚ ਇਹ ਜਿਹੜੀ ਕੱਲ ਵਾਲਾ ਘਟਨਾਕ੍ਰਮ ਆ ਇਹ ਦੁਬਾਰਾ ਸਹਾਈ ਹੋਵੇਗਾ ਅਕਾਲ ਤਖ਼ਤ ਦੀ ਸਰਵ ਉੱਚਤਾ ਜਿਹੜੀ ਆ ਉਸ ਨੂੰ ਬਹਾਲ ਕਰਨ ਦੇ ਵਿਚ ਇਹ ਰੋਲ ਅਦਾ ਕਰੇਗੀ ਬਾਅਦ ਦੇ ਵਿਚ ਤੁਹਾਨੂੰ ਪਤਾ ਹੁੰਦਾ ਕਿ ਬਾਹਰ ਸਾਡੇ ਵਰਗੇ ਮੀਡੀਆ ਵਰਗੇ ਖੜੇ ਹੁੰਦੇ ਆ ਸੋ ਮੀਡੀਆ ਵਾਲਿਆਂ ਨੇ ਜਿਹੜਾ ਜੀ ਉਹ ਮੈਂ ਇੱਕ ਮੂੰਹ ਚ ਤੁੰਨ ਤੁੰਨ ਕੇ ਸਾਰਿਆਂ ਕੋਲੋਂ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਔਰ ਸਾਰਿਆਂ ਨੇ ਇਹ ਗੱਲ ਕਹੀ ਕਿ ਭਾਈ ਜੋ ਅਕਾਲ ਤਖ਼ਤ ਸਾਹਿਬ ਨੇ ਸਾਡੇ ਲਈ ਹੁਕਮ ਜਾਰੀ ਕੀਤੇ ਆ ਸਾਡੇ ਸਿਰ ਮੱਥੇ ਔਰ ਅਸੀਂ ਸਾਰੀ ਉਹਦੀ ਪਾਲਣਾ ਕਰਾਂਗੇ ਉਸ ਤੋਂ ਬਾਅਦ ਫਿਰ ਉਹੀ ਪੱਤਰਕਾਰ ਜਿਹੜੇ ਜੀ ਆ ਕੇ ਆਪੋ ਆਪਣੇ ਟੈਲੀ ਚੈਨਲਾਂ ਤੇ ਬਹਿ ਗਏ ਔਰ ਉੱਥੇ ਬਲਜੀਤ ਸਿੰਘ ਦਾਦੂਵਾਲ ਵਰਗੇ ਉਹ ਅਕਾਲ ਤਖ਼ਤ ਦੇ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਨਜ਼ਰ ਆਏ ਹੁਣ ਕੀ ਆ ਕਿ ਇੱਕ ਪਾਸੇ ਤਾਂ ਅਕਾਲ ਤਖ਼ਤ ਦੀ ਸਰਵ ਉੱਚਤਾ ਦੀ ਜਿਹਦੀ ਗੱਲ ਕੋਈ ਇਹ ਆਪਣੇ ਆਪ ਹੀ ਇੱਕ ਉਹ ਕੜਵਾਸ ਖਾਲਸਾ ਕਰਕੇ ਤੇ ਆਪ ਵੀ ਜਥੇਦਾਰ ਬਣ ਗਏ ਸਨ ਜੇ ਆਪ ਉੱਥੇ ਜਥੇਦਾਰ ਹੁੰਦੇ ਤੇ ਫਿਰ ਕਹਿਣਾ ਸੀ ਭਾਈ ਦੀ ਸਰਵ ਉੱਚ ਹੈ ਜੀ ਇਹ ਕੋਈ ਇਹਦੇ ਮੇਰੇ ਚੀ ਨਹੀਂ ਕਰ ਸਕਦਾ ਹੁਣ ਕਿਉਂਕਿ ਆਪਣਾ ਸੂਤ ਨਹੀਂ ਆਇਆ ਤੇ ਉਹ ਕਿਉਂਕਿ ਅਕਾਲੀਆਂ ਨੂੰ ਉਹ ਖਾਸ ਕਰਕੇ ਸੁਖਬੀਰ ਬਾਦਲ ਨੂੰ ਚਾਹੁੰਦੇ ਸੀ ਭਾਈ ਇਹ ਤਾਂ ਕਿਸੇ ਨਾ ਕਿਸੇ ਪਾਸੇ ਇਹਨੂੰ ਫਾਹੀ ਲਾਤਾ ਜਾਵੇ ਤੇ ਹੁਣ ਉਹ ਜਥੇਦਾਰਾਂ ਦੇ ਇਸ ਕਰਕੇ ਆਲੋਚਨਾ ਕਰ ਰਹੇ ਨੇ ਕਿ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਲੈ ਕੇ ਨਰਮਾਈ ਵਰਤੀ ਆ ਬਾਕੀ ਹੁਣ ਹਾਲੇ ਸਮਾਂ ਬਹੁਤ ਬਲਵਾਨ ਆ ਹਾਲੇ ਜਦੋਂ ਜਦੋਂ ਸਮਾਂ ਲੰਘਦਾ ਗਿਆ ਤੇ ਇਸ ਦੇ ਉਪਰ ਹੋਰ ਚਰਚਾਵਾਂ ਹੁੰਦੀਆਂ ਰਹਿਣੀਆਂ ਨੇ ਪਰ ਜਿਹੜਾ ਇਹ ਦਿਨ ਸੀ ਇਹ ਅਕਾਲੀ ਸਿਆਸਤ ਵਾਸਤੇ ਇੱਕ ਬੜਾ ਵੱਡਾ ਦਿਨ ਸੀ ਭਾਵੇਂ ਕਿ ਮੈਂ ਜਿਹੜਾ ਧਰਮ ਤੇ ਸਿਆਸਤ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਪਰ ਹੋ ਸਕਦਾ ਕਿ ਜਿਹੜੇ ਅਕਾਲੀ ਇਸ ਫੈਸਲੇ ਤੋਂ ਔਖੇ ਹੋਣ ਉਹ ਕਹਿੰਦੇ ਹੋਣ ਮਨ ਚ ਸੋਚਦੇ ਹੋਣ ਕਿ ਨਹੀਂ ਧਰਮ ਤੇ ਸਿਆਸਤ ਇਕੱਠੇ ਨਹੀਂ ਚਾਹੀਦੇ ਔਰ ਇੱਕ ਹੁਕਮ ਜਿਹੜਾ ਜੀ ਉਹ ਹੋਰ ਸੁਣਾਇਆ ਗਿਆ ਜਹਿਦਾਰਾਂ ਵੱਲੋਂ ਕਿ ਜਿਹੜੇ ਤੁਸੀਂ ਆਪੋ ਆਪਣੀ ਡਫਲੀ ਵਜਾਉਂਦੇ ਫਿਰਦੇ ਹੋ, ਬੰਦੇ ਦੇ ਪੁੱਤ ਬਣ ਕੇ ਸਾਰੇ ਇਕੱਠੇ ਹੋ ਜਾਓ। ਹੁਣ ਉਹ ਇਕੱਠੇ ਹੁੰਦੇ ਆ ਕਿ ਨਹੀਂ ਹੁੰਦੇ, ਇਹ ਆਉਣ ਵਾਲਾ ਸਮਾਂ ਦੱਸੂ। ਪਰ ਮਲੂਕੇ ਹੋਣੀ ਉੱਥੇ ਰੜਕੇ ਨਹੀਂ, ਮਲੂਕੇ ਕਾ ਪੌਣਾ ਕੁ ਟੱਬਰ ਜਿਹੜਾ ਜੀ ਉਹ ਪਹਿਲਾਂ ਬੀਜੇਪੀ ਚ ਜਾ ਚੁੱਕਾ, ਹੁਣ ਬਾਕੀ ਜਿਹੜੇ ਨੇ ਜੀ ਉਹ ਕਦੋਂ ਜਾਂਦੇ ਆ, ਤੇ ਇਹ ਆਉਣ ਵਾਲਾ ਸਮਾਂ ਦੱਸੂਗਾ। ਬਲਵਿੰਦਰ ਸਿੰਘ ਜੀ ਨੂੰ ਸਵਾਗਤ ਹੈ।
ਰਾਣਾ ਜੀ ਸਤਿ ਸ੍ਰੀ ਅਕਾਲ ਜੀ, ਸਭ ਨੂੰ ਜੀ
ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਤੁਹਾਡੀ ਆਵਾਜ਼ ਬੜੀ ਦੂਰੋਂ ਆ ਰਹੀ ਹੈ, ਜਿੱਦਾਂ ਕਿਤੇ ਬਹੁਤ ਦੂਰ ਬੈਠੇ ਹੁੰਦੇ ਹੋ। ਹਾਲੇ ਵੀ
ਅੱਛਾ ਜੀ,
ਨਹੀਂ ਆ ਨਹੀਂ, ਕੁਛ ਨਾ ਕੁਛ ਕਰੋ।
ਇੱਕ ਸੈਕਿੰਡ, ਆਵਾਜ਼ ਤਾਂ
ਤੁਸੀਂ ਦੁਬਾਰਾ ਡਾਇਲ ਕਰਕੇ ਦੇਖਿਓ।
ਓਕੇ,
ਕਿਉਂਕਿ ਹੁਣ ਤਾਂ ਬਿਲਕੁਲ ਹੀ ਮੈਂ ਐਨ ਉੱਪਰ ਕੀਤਾ ਮੀਟਰ ਤੇ ਆਵਾਜ਼ ਨਹੀਂ ਆਈ, ਸ਼ਾਇਦ ਇਧਰੋਂ ਕਿਤੇ ਮੇਰਾ ਕੋਈ ਸੋਚ ਸੱਚਣਾ ਹਿਲਿਆ ਹੋਵੇ। ਦੁਬਾਰਾ ਕਰਕੇ ਦੇਖਿਓ। ਆ ਲਓ ਜੀ, ਹਾਂਜੀ
ਹਾਂਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹੁਣ ਠੀਕ ਹੈ।
ਓਕੇ ਜੀ, ਰਾਣਾ ਜੀ ਵੇਖੋ, ਜਿਹੜਾ ਫੈਸਲਾ ਉੱਥੇ ਹੋਇਆ ਅਕਾਲ ਤਖ਼ਤ ਸਾਹਿਬ ਦੇ ਕੋਲ, ਸਿੱਖ ਸੰਗਤ ਦੇ ਪੱਖੋਂ ਵੇਖਿਆ ਜਾਵੇ ਤੇ ਸਵਾਲ ਨੰਬਰ ਇਹ ਪਹਿਲਾ ਇਹ ਹੁੰਦਾ ਵੀ ਕਿਤੇ ਇਹ ਕੈਂਗਰੂ ਕੋਰਟ ਤੇ ਨਹੀਂ ਸੀ, ਕਿਤੇ ਕੋਈ ਫਰਜ਼ੀ ਅਦਾਲਤ ਤੇ ਨਹੀਂ ਸੀ, ਇਹ ਪਹਿਲੋਂ ਸੰਗਤ ਦਾ ਸ਼ਬਾਹ ਹੁੰਦਾ। ਹਾਂਜੀ, ਉਹ ਉਹਨਾਂ ਦੇ ਸੁਣ ਕੇ ਮਤਲਬ ਜਿਹੜੀ ਕਾਰਵਾਈ ਆ ਲੱਗਦਾ ਪਈ ਮੈਨੂੰ ਵਾਹਵਾ ਹੀ ਜੈਨੂਅਨ ਲੱਗਾ ਜਿਹੜੀ ਉਹਦੀ ਕਾਰਵਾਈ ਸੀ। ਉਹਦਾ ਕਾਰਨ ਇਸ ਤਰ੍ਹਾਂ ਮੈਂ ਹਾਈਕੋਰਟ ਦੀਆਂ ਸੁਣਵਾਈਆਂ ਵੇਖੀਆਂ, ਜਿਹੜਾ ਹਾਈਕੋਰਟ ਦਾ ਜਸਟਿਸ ਹੁੰਦਾ ਉਹ ਬੜੇ ਰੋਹਬ ਨਾਲ ਪੁੱਛਦਾ ਯੈਸ ਔਰ ਨੋ,
ਹਾਂਜੀ
ਏਦਾਂ ਸਵਾਲ ਪੁੱਛੇ ਗਏ। ਹਾਂਜੀ, ਉਹਨੂੰ ਜਿੰਨਾ ਵੀ ਮਰਜ਼ੀ ਰਿਹਰਸ ਕੀਤਾ ਹੋਵੇ ਉਹਦੇ ਵਿੱਚੋਂ ਥੋੜਾ ਜਿਹਾ ਤਾਂ ਪਤਾ ਲੱਗ ਜਾਂਦਾ। ਔਰ ਇੱਕ ਦੋ ਜਿਹੜੀਆਂ ਸੁਣਵਾਈ ਦੇ ਵਿੱਚ ਖਬਰਾਂ ਜਿੱਥੇ ਉਹਨਾਂ ਨੇ ਪੁੱਛਿਆ ਕਿ ਸੌਦਾ ਸਾਹਿਬ ਨੂੰ ਜਦੋਂ ਤੁਸੀਂ ਮਾਫ਼ ਕੀਤਾ ਉਹਦੇ ਵਿੱਚੋਂ ਥਿੜਕਦੇ ਕਿਉਂ ਆ, ਇੱਥੋਂ ਇਹ ਵੀ ਪਤਾ ਲੱਗ ਜਾਂਦਾ ਵੀ ਉਹਨਾਂ ਨੇ ਪ੍ਰੈਸ਼ਰ ਥੱਲੇ ਉਹਨਾਂ ਨੂੰ ਮਾਫ਼ੀ ਦਿੱਤੀ ਸੀ। ਔਰ ਮੈਨੂੰ ਮੇਰੀ ਆਪਣੀ ਪਹਿਲੋਂ ਤੋਂ ਰਾਏ ਸੀ ਕਿ ਉਹ ਸਾਰਾ ਬੀਜੇਪੀ ਦੇ ਪ੍ਰੈਸ਼ਰ ਥੱਲੇ ਹੋਇਆ ਸੀ, ਜੋ ਕੁਛ ਵੀ ਹੋਇਆ ਮਾਫ਼ੀਆਂ ਮੂਫ਼ੀਆਂ ਜਿੰਨੀਆਂ ਸੀ
ਜੀ।
ਤੇ ਜਿਹੜੇ ਹੁਣ ਜਿਨ੍ਹਾਂ ਨੂੰ ਇਸ ਗੱਲ ਦੀ ਇਹ ਹੁਣ ਬਾਗੀ ਹੋ ਗਿਆ ਚੰਗੇ ਰਹਿ ਗਏ ਗੁਨਾਹ, ਅੱਛਾ ਸਿੱਖਇਜ਼ਮ ਦੇ ਵਿੱਚ ਜਿਹੜਾ ਗੁਨਾਹ ਮੰਨ ਲੈਣਾ ਨਾ ਇਹਦੇ ਤੋਂ ਵੱਡੀ ਸਜ਼ਾ ਹੀ ਕੋਈ ਨਹੀਂ ਹੈਗੀ।
ਬਿਲਕੁਲ,
ਸੰਗਤ ਦੇ ਸਾਹਮਣੇ ਗੁਨਾਹ ਮੰਨ ਲਿਆ ਨਾ, ਹੁਣ ਸੰਗਤ ਤੇ ਤਾਂ ਗੁਨਾਹ ਅਗਰ ਹੈਗੀ ਹੈਗੀ ਆ, ਉਹਨਾਂ ਨੂੰ ਸਜ਼ਾ ਮਿਲੇ ਜਾਂ ਜੋੜੇ ਸਾਫ਼ ਕਰਦੇ ਜੋ ਵੀ ਮਰਜ਼ੀ ਕਰਨ, ਸੰਗਤ ਦੇ ਕੋਲੋਂ ਉਹਨਾਂ ਨੇ ਗੁਨਾਹ ਮੰਨ ਲਿਆ। ਹਾਂਜੀ, ਜਿਹੜੇ ਇਹਨੂੰ ਇਹਦੇ ਖਿਲਾਫ਼ ਚੱਲਦੇ ਆ ਉਹ ਤੇ ਹੁਣ ਬੀਜੇਪੀ ਨੇ ਆਪਣੀ ਜਿਹੜੀ ਮਸ਼ੀਨਰੀ ਸਟਾਰਟ ਕੀਤੀ ਹੋਈ ਆ ਵੀ ਜਿਹੜੇ ਇਹ ਸਾਡੇ ਤੋਂ ਬਾਗੀ ਹੋ ਗਿਆ, ਹੁਣ ਅਸੀਂ ਇੱਕ ਨਵਾਂ ਗਰੁੱਪ ਇਹਨਾਂ ਦੇ ਵਿੱਚੋਂ ਪੈਦਾ ਕਰਾਂਗੇ ਅਕਾਲੀਆਂ ਵਿੱਚੋਂ, ਜਿਹੜਾ ਕਿ ਸਾਡਾ ਬੜਾ ਹੁਕਮਦੂਰ ਹੋਏਗਾ। ਹਾਂਜੀ, ਇਹ ਜਿਹੜੀ ਸਿਆਸਤ ਚੱਲਦੀ ਰਹਿਣੀ ਆ, ਪਰ ਮਤਲਬ ਇੱਥੇ ਇਹ ਆ ਵੀ ਚਲੋ ਸੁਖਬੀਰ ਹੋਣਾ ਨੂੰ ਜੇ ਉਹਨਾਂ ਦੇ ਮਨ ਦੇ ਵਿੱਚ ਵਾਕਈ ਸਿੰਸੀਅਰਟੀ ਹੈਗੀ ਆ ਸਿੱਖਇਜ਼ਮ ਬਾਰੇ, ਗਲਤੀਆਂ ਹੋਈਆਂ ਉਹਨਾਂ ਨੇ ਕਿਹਾ ਰਾਜ ਪਾਰਟੀ ਚੱਲਦਿਆਂ, ਉੱਥੇ ਇਹੀ ਕਲੂ ਮਿਲਦਾ ਵੀ ਇਹਨਾਂ ਤੇ ਪ੍ਰੈਸ਼ਰ ਸੀ ਜਿਹੜਾ ਵੀ ਰਾਜ ਪਾਰਟੀ ਚੱਲਦਿਆਂ ਇਹ ਕੰਮ ਹੋਏ ਆ। ਹਾਂਜੀ, ਤੇ ਜੇ ਹੁਣ ਇਹਨਾਂ ਨੂੰ ਸਾਫ਼ ਕਰਨਾ ਆਪਣੇ ਆਪ ਨੂੰ ਕਰ ਜਾਣਗੇ ਤੇ ਸੰਗਤ ਇਹਨਾਂ ਨੂੰ ਮਾਫ਼ ਕਰ ਦੇਗੀ, ਗੁਨਾਹ ਇਹਨਾਂ ਨੇ ਮੰਨਿਆ ਤੇ ਮਾਫ਼ ਸੰਗਤ ਨੇ ਕਰਨਾ ਹੌਲੀ ਹੌਲੀ ਟਾਈਮ ਦੇ ਨਾਲ।
ਹਾਂਜੀ,
ਇਹਨਾਂ ਦਾ ਕਾਂਡਕਟ ਕਿਹੋ ਜਿਹਾ ਹੁੰਦਾ
ਜੀ,
ਤੇ ਦੇਖੋ ਅੱਗੇ ਕਿਸ ਭਾ ਚੱਲਦੀ ਹੈ ਸਿਆਸਤ ਦੇ, ਤੁਹਾਨੂੰ ਪਤਾ ਹੈ ਉੱਥੇ ਗਰਮ ਰਹਿੰਦੀ ਹੈ ਸਿਆਸਤ ਦਾ ਬਾਜ਼ਾਰ ਤਾਂ ਉੱਥੇ ਹਰ ਵੇਲੇ ਗਰਮ ਰਹਿੰਦਾ, ਇਕਦਾਮੀ ਮਤਲਬ ਧੜੇਬਾਜ਼ੀ ਹੋ ਜਾਂਦੀ ਹੈ।
ਬਿਲਕੁਲ ਜੀ, ਬਿਲਕੁਲ।
ਛੋਟੀ ਜਿਹੀ ਗੱਲ ਜਿਹੜੀ ਪ੍ਰੈਜ਼ੀਡੈਂਸ਼ੀਅਲ ਪਾਰਡਨ ਦੀ ਅਮਰੀਕਾ ਦੇ ਵਿੱਚ ਇਹਦੇ ਵਿੱਚ ਜਿਹੜਾ ਬਾਈਡਨ ਦੇ ਲੜਕੇ ਤੇ ਕੇਸ ਬਣਿਆ ਸੀਗਾ ਉਹਨੇ ਜੀ ਆਪਣੀ ਜਿਹੜੀ ਵੈਪਨ ਲਾਇਸੈਂਸ ਦੇ ਐਪਲੀਕੇਸ਼ਨ ਦੇ ਉੱਤੇ ਗਲਤੀ ਕੀਤੀ ਸੀ ਭਾਈ ਮੈਂ ਡਰੱਗਸ ਫ੍ਰੀ ਆ ਜਾਂ ਉਹ ਆਪਣਾ ਏਦਾਂ ਦੀ ਕੋਈ ਗੱਲਬਾਤ ਸੀ ਉਹਨਾਂ ਦੀ। ਹਾਂਜੀ, ਉਹਨੂੰ ਬਹੁਤ ਹੀ ਉਛਾਲਿਆ ਗਿਆ ਸੀ, ਉਛਾਲਿਆ ਤਾਂ ਗਿਆ ਸੀ ਆਪੇ ਹੀ ਕਈ ਨਾ ਤਿੰਨ ਆਪ ਹੀ ਛਾਲ ਕੇ ਬੰਦਾ ਫਸ ਜਾਣਾ, ਇਹਨਾਂ ਛਾਲਿਆ ਤਾਂ ਸੀ ਉਸ ਵੇਲੇ ਡਾਲਨ ਟਰੰਪ ਤੇ ਕਈ ਕੇਸ ਚੱਲਦੇ ਸੀ ਤੇ ਜੇ ABC ਨਿਊਜ਼ ਨੂੰ ਬਾਈਡਨ ਨੂੰ ਪੁੱਛਦੀ ਆ ਕਿ ਤੁਸੀਂ ਆਪਣੇ ਲੜਕੇ ਨੂੰ ਮਾਫ਼ ਕਰ ਦਿਓਗੇ, ਹਾਂਜੀ ਉਹਨੇ ਕਿਹਾ ਮੈਂ ਮਾਫ਼ ਨਹੀਂ ਕਰੂੰਗਾ। ਉਸ ਵੇਲੇ ਫਿਰ ਸਿਆਸਤ ਇਹੋ ਜਿਹੀ ਚੱਲ ਰਹੀ ਸੀ ਨਾ, ਡੋਨਲਡ ਟਰੰਪ ਤੇ ਇੰਨੇ ਕੇਸ ਚੱਲਦੇ ਸੀ, ਉਹ ਇਹੋ ਜਿਹੀਆਂ ਗੱਲਾਂ ਕਰਦਾ
ਜੀ,
ਤੇ ਉਹ ਕੇਸ ਕੱਚੇ ਪੈਂਦੇ ਸੀ, ਉਹ ਇਹ ਮਾਫ਼ ਤੇ ਹੋਣਾ ਜੀ, ਇਹ ਉਹ ਏਡਾ ਵੱਡਾ ਸੀਰੀਅਸ ਕੇਸ ਨਹੀਂ ਸਰ ਜਿੱਦਾਂ ਉਹਨੂੰ ਉਛਾਲਿਆ ਗਿਆ ਜਿਹੜਾ ਬਾਈਡਨ ਦੇ ਲੜਕੇ ਦੇ ਸੀਗਾ। ਹਾਂਜੀ, ਸੋ ਇਹ ਜਿਹੜੀ ਪ੍ਰੈਜ਼ੀਡੈਂਸ਼ੀਅਲ ਪਾਰਡਨ ਹੈ ਇਹ ਤੇ ਡਿਗਰੀ ਆ ਪ੍ਰੈਜ਼ੀਡੈਂਟ ਕੋ, ਹੁਣ ਜਦੋਂ ਲਾਸਟ ਡੇ ਹੁੰਦਾ ਇਹਨਾਂ ਦਾ ਜਿਸ ਦਿਨ ਇਹਨਾਂ ਦੀ ਮਤਲਬ ਮਤਲਬ ਇਹਨਾਂ ਨੇ ਸਹੁੰ ਚੁੱਕਣੀ ਹੁੰਦੀ 12 ਵਜੇ, ਉਹ 12 ਵਜੇ ਤੱਕ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਸਵੇਰੇ ਸਾਈਨ ਹੀ ਕਰਦਾ ਜਾਂਦਾ ਪਾਰਡਨ ਦੀਆਂ, ਉਹਦੇ ਨਾ ਪੂਰਾ ਥੱਬਾ ਪਿਆ ਹੁੰਦਾ ਉਹਦਾ, ਬਸ ਇਹੀ ਹੁੰਦਾ 12 ਵਜੇ ਤੱਕ ਕੰਮ ਮਾਫ਼ ਕਰ ਦੋ ਜਿਹਨੂੰ ਵੀ ਕਰਨਾ। ਤੇ ਛੋਟੀ ਜਿਹੀ ਗੱਲ ਆਪਣੇ ਟਰੂਡੋ ਸਾਹਿਬ ਦੀ ਆ ਤੇ ਆਪਣੇ ਪੋਲੀਵੀਅਰ ਸਾਹਿਬ ਦੀ ਆ, ਇਹਨਾਂ ਨੇ ਪੋਲੀਟਿਕਸ ਛੱਡ ਕੇ ਕੋਈ ਕੰਮ ਕਰਨਾ ਜਾਂ ਕਿ ਜੇ ਉਹ ਚਲੇ ਗਿਆ ਪਹਿਲੋਂ ਤੇ ਜਿਵੇਂ ਕਹਿੰਦੇ ਹੁੰਦੇ ਨਾ ਉਹ ਕਿਸੇ ਦੇ ਘਰ ਜਾਣਾ ਹੋਵੇ ਤੇ ਉਹ ਤੁਖਮ ਪਹਿਲੋਂ ਜਾ ਬੈਠਾ, ਹੁਣ ਇਹਨਾਂ ਨੂੰ ਇਸ ਗੱਲ ਜੇ ਉਹ ਨਾ ਜਾਂਦਾ ਦਿਹਾੜੀ ਇਹਨਾਂ ਨੇ ਰੌਲਾ ਹੋ,
ਇਹਨਾਂ ਰੌਲਾ ਹੋਰ ਪਾਉਣਾ ਸੀ, ਇਹਨੂੰ ਫਿਕਰ ਕੋਈ ਨੀ
ਗਿਆ, ਇਹਨੂੰ ਫਿਕਰ ਹੀ ਕੋਈ ਨੀ। ਹਾਂਜੀ, ਤੇ ਚਲੋ ਇਹ ਜਿਹੜੀ ਹੈ ਨਾ ਡੀਲ ਟ੍ਰੇਡ ਡੀਲ ਹੈ, ਇਹ ਜਦੋਂ ਆਪਣਾ ਬਾਰਟਰ ਸਿਸਟਮ ਤੇ ਮੁੜ ਕੇ ਵੇਖ ਲਓ ਇਕਨੋਮਿਕਸ ਜਿਹੜੀ ਹੈਗੀ ਆ ਨਾ ਇਹ ਮੋੜ ਘੇੜ ਕੇ ਕਹਿੰਦੇ ਨਾ ਖੋਤੀ ਬੋਰਡ ਦੇ ਥੱਲੇ, ਇਹ ਜਿਹੜਾ ਆਪਣਾ ਐਡਮ ਸਮਿਥ ਜਿਹੜਾ ਸਕਾਟਿਸ਼ ਜਿਹੜਾ ਇਕਾਨਮਿਸਟ ਹੋਇਆ ਉਹਨੂੰ ਅਸੀਂ ਬੜਾ ਵੱਡਾ ਮੰਨਦੇ ਹਾਂ ਇਕਨੋਮਿਕਸ ਦੇ ਵਿੱਚ, ਉਸੇ ਗੱਲ ਤੇ ਮੁੜ ਕੇ ਫੇਰ ਆ ਜਾਂਦੀ ਹੈ, ਜਿਵੇਂ ਆਪਾਂ ਥੱਲੇ ਬੋਰਡ ਦੇ ਬਹਿ ਕੇ ਹਾਂ ਵੀ ਤੁਸੀਂ ਮੈਨੂੰ ਕੀ ਵੇਚਣਾ ਤੇ ਤੁਸੀਂ ਇਹਦਾ ਕੀ ਲੈਂਦੇ ਹੋ, ਉੱਥੇ ਹੀ ਆ ਕੇ ਗੱਲ ਫੇਰ ਮੁੱਕਣੀ ਹੈ। ਇਹ ਟ੍ਰੇਡ ਡੀਲਾਂ ਹੁੰਦੀਆਂ ਇੱਦਾਂ, ਜਦੋਂ ਵੀ ਜਿਹੜਾ ਫ੍ਰੀ ਟ੍ਰੇਡ ਦਾ ਮਤਲਬ ਇਹ ਹੁੰਦਾ ਜਦੋਂ ਇਹੋ ਜਿਹੇ ਪੰਗੇ ਹੁੰਦੇ, ਅਸੀਂ ਤੁਹਾਡੇ ਤੇ ਇੰਨੀ ਟੈਰਿਫ ਲਾਉਂਦੇ ਜਿਹਨੂੰ ਐਕਸਾਈਜ਼ ਡਿਊਟੀ ਪਹਿਲਾਂ ਕਹਿੰਦੇ ਹੁੰਦੇ, ਅੱਜ ਕੱਲ ਟੈਰਿਫ ਕਹਿੰਦੇ, ਤੇ ਅਸੀਂ ਤੁਹਾਡੇ ਤੇ ਨੀ ਲਾਉਂਦੇ, ਉਹ ਫਿਰ ਇਕੱਠੇ ਹੋ ਕੇ ਬਹਿੰਦੇ, ਭਾਈ ਤੁਸੀਂ ਅਸੀਂ ਪਹਿਲਾਂ ਆਹ ਕਰਾਂਗੇ ਫਿਰ ਤੁਹਾਨੂੰ ਅਸੀਂ ਦਿਆਂਗੇ, ਇਹਦੇ ਨੂੰ ਆਪਾਂ ਇਹ ਜਿਹੜੀਆਂ ਚੀਜ਼ਾਂ ਤੋਂ ਕੱਟ ਕੇ ਫ੍ਰੀ ਟ੍ਰੇਡ ਹੀ ਕਿਉਂ ਨੀ ਕਰ ਲੈਂਦੇ। ਹਾਂਜੀ, ਫ੍ਰੀ ਟ੍ਰੇਡ ਹੁਣ ਦੁਬਾਰਾ ਪੈਦਾ ਹੋਏਗਾ, ਇਹ ਉਹਦੀ ਜਿਹੜੀ ਆ ਸ਼ੁਰੂਆਤ ਆ। ਦੂਜੀ ਗੱਲ ਇਹ ਆ, ਡੋਨਲਡ ਟਰੰਪ ਨੇ ਪ੍ਰੋਮਿਸ ਕੀਤਾ ਵੀ ਜਿੰਨੇ ਇਲੀਗਲ ਅਸੀਂ ਇਸ ਕੰਟਰੀ ਚੋਂ ਕੱਢਣੇ ਆ, ਤੇ ਉਹਨਾਂ ਨੂੰ ਪਤਾ ਸਾਡੇ 180,000 ਇਲੀਗਲ ਅਮੈਰੀਕਾ ਟੱਪ ਗਿਆ ਪਿਛਲੇ ਸਾਲ। ਹਾਂਜੀ, ਤੁਸੀਂ ਆਪਣਾ ਰਾਹ ਬੰਦ ਕਰਦੇ ਕਿ ਨਹੀਂ ਕਰਦੇ? ਉਧਰ ਮੈਕਸੀਕੋ ਵਾਲਾ ਦਾ ਵੀ ਇਹ ਹਾਲ ਆ, ਫਿਰ ਆਈ ਜਾਓ ਤੇ ਅੱਗੋਂ ਬਾਰਡਰ ਅਸੀਂ ਖੋਲ ਦੇਣਾ, ਤੁਸੀਂ ਅਮੈਰੀਕਾ ਨੂੰ ਜਾਈ ਜਾਓ। ਇੱਥੋਂ ਆਪਣਾ ਰਾਣਾ ਜੀ ਬਾਰਡਰ ਟੱਪ ਕੇ ਨਾ ਆਪਣੀ ਨਿਊਯਾਰਕ ਸਟੇਟ ਦੇ ਵਿੱਚ ਪਹਿਲਾਂ ਹੀ ਜਾਂਦੇ 911 ਕਾਲ ਕਰਦੇ ਵੀ ਸਾਨੂੰ ਆ ਕੇ ਲੈ ਜਾਓ, ਕਿਉਂਕਿ ਅਮੈਰੀਕਾ ਦੇ ਕਾਨੂੰਨ ਮੁਤਾਬਕ ਕੋਈ ਤੁਹਾਡੇ ਬਾਰਡਰ ਤੇ ਆ ਗਿਆ ਰਿਫਿਊਜੀ ਕੇਸ ਕਰਨਾ ਚਾਹੁੰਦਾ, ਉਹਨੂੰ ਸਿੱਧਾ ਜਾ ਕੇ 5-star ਹੋਟਲਾਂ ਦੇ ਵਿੱਚ ਜਿੱਥੇ ਵੀ ਉਹਨਾਂ ਰੂਮ ਮਿਲਦਾ ਬਿਠਾਇਆ ਜਾਂਦਾ, ਸਭ ਕੁਝ ਦਿੱਤਾ ਜਾਂਦਾ। ਇਹ ਅਮੈਰੀਕਾ ਦਾ ਕਾਨੂੰਨ ਆ। ਔਰ ਉਹ ਕਹਿੰਦੇ ਵੀ ਤੁਹਾਡੇ ਇੱਥੇ ਤੁਸੀਂ ਸੱਦਦੇ ਆ, ਇਮੀਗ੍ਰੇਸ਼ਨ ਤੁਹਾਡੀ ਜਿਹੜੀ ਆ ਫੇਲ ਹੋ ਚੁੱਕੀ ਆ, ਉਹ ਜਿੰਨਾ ਓਵਰਫਲੋ ਆ ਜਿਹੜਾ ਤੁਹਾਨੂੰ ਨਹੀਂ ਸਾਂਭਿਆ ਜਾਂਦਾ, ਉਹ ਅਲੀਗਲੀ ਸਾਡੇ ਵੱਲ ਟੱਪਦਾ, ਵਿੱਚੇ ਕ੍ਰਿਮੀਨਲ ਟੱਪੀ ਜਾਂਦੇ, ਵਿੱਚੇ ਸਾਰੇ ਤਰ੍ਹਾਂ ਦੇ ਬੰਦੇ ਟੱਪੀ ਜਾਂਦੇ। ਇਸ ਚੀਜ਼ ਦੇ ਵਿੱਚ ਪੂਰੇ ਦੇ ਪੂਰੀ ਜਿਹੜੀ ਆ ਇਹ ਮਸਲਾ ਹੱਲ ਹੋਣਾ ਚਾਹੀਦਾ ਆ, ਤੇ ਟ੍ਰੇਡਿੰਗ ਤਾਂ ਫਿਰ ਤੋਂ ਹੋਏਗੀ ਹੋਏਗੀ, ਕੈਨੇਡਾ ਅਮਰੀਕਾ ਦਾ ਜਿਹੜਾ ਟ੍ਰੇਡ ਆ ਚੱਲਦਾ ਹੀ ਆਉਂਦਾ, ਔਰ ਦੁਨੀਆ 'ਚ ਸਭ ਤੋਂ ਵੱਡਾ ਟ੍ਰੇਡ ਆ, ਚੱਲਦਾ ਹੀ ਰਹਿਣਾ।
ਜੀ ਬਿਲਕੁਲ ਜੀ, ਮੈਂ ਨਾ ਵੇਖੋ ਹਾਸੇ ਵਾਲੀ ਗੱਲ ਇਹ ਕਿ ਪਿਛਲੇ ਸਾਡੇ ਨਾ ਉੱਥੇ ਪਿੰਡਾਂ ਦਾ ਇੱਕ ਬੰਦਾ, ਉਹ ਇੱਥੇ ਆਇਆ ਵਿਜ਼ਿਟਰ ਤੇ ਆ ਕੇ ਤੇ ਉਹਨੇ ਲੱਤਾਂ ਫਸਾ ਲਈਆਂ, ਤੇ ਆਪ ਹਾਲੇ ਉਹਦੇ ਕੋਲ ਸਟੇਟਸ ਕੋਈ ਨਹੀਂ, ਤੇ ਪਿਛਲੇ ਹਫ਼ਤੇ ਉਹਨਾਂ ਦੇ ਪਿੰਡ ਦਾ ਇੱਕ ਹੋਰ ਬੰਦਾ ਆਇਆ, ਮੈਂ ਕਿਹਾ ਵੀ ਉਹ ਕੀ ਕਰਦਾ, ਕਿੱਥੇ ਹੁੰਦਾ? ਕਹਿੰਦੇ ਮੋਂਟਰੀਆਲ ਆ। ਕਹਿੰਦੇ ਕਰਦਾ ਕੀ ਆ? ਕਹਿੰਦੇ ਉਹ ਅਮਰੀਕਾ ਨੂੰ ਬੰਦੇ ਲੰਘਾਉਂਦਾ, ਉਹ ਪਤੰਦਰ ਆਪ ਕੱਚਾ। ਹਾਂਜੀ, ਆਪ ਉਹਦੇ ਕੋਲ ਸਟੇਟਸ ਕੋਈ ਨੀ, ਔਰ ਉਹ 5-7 ਹਜ਼ਾਰ ਡਾਲਰ ਲੈ ਕੇ ਬੰਦੇ ਲੰਘਾਉਂਦਿਆ।
ਜੀ ਤੁਹਾਡੀ ਗੱਲ ਦੇ ਵਿੱਚ ਇਹ ਗੱਲ ਆ, ਜਿਹੜੇ ਬੰਦੇ ਬਾਹਰ ਦੇ ਮੁਲਕਾਂ ਚ ਫੇਲ ਹੋ ਕੇ ਚਲੇ ਜਾਂਦੇ ਸੀ, ਏਜੰਟੀ ਉਹ ਬਣਦੇ ਸੀ, ਮਾੜਾ ਮੋਟਾ ਨਾ ਗਾਹ ਵੇਖਿਆ ਹੁੰਦਾ ਸੀ, ਉਹ ਮਤਲਬ ਬੰਦੇ ਕੱਢਣ ਲੱਗ ਪੈਂਦੇ।
ਹੁਣ ਬਹੁਤ
ਸਭ ਤੋਂ ਭੱਜ ਗਏ ਕੰਮ,
ਜਿੱਦਾਂ ਆਪਣੇ ਉੱਥੇ ਪਿੰਡਾਂ ਦੇ ਵਿੱਚ ਨਾ ਆਮ ਤੌਰ ਦੇ ਉੱਪਰ ਕਹਿਣਾ ਵੀ ਉਹ ਫਲਾਨਾ ਬੰਦਾ ਜੀ ਹੱਡੀਆਂ ਬੰਨਦਾ, ਉਹ ਜਾ ਕੇ ਪੁੱਛੋ ਵੀ ਤਜਰਬਾ ਕੀ ਹੈ, ਉਹਦੀ ਆਪਣੀ ਜਿਹੜੀ 5-7 ਵਾਰੀ ਟੁੱਟ ਜਾਂਦੀਆਂ ਲੋਕਾਂ ਦੀਆਂ ਬੰਨਣ ਲੱਗ ਪੈਂਦਾ ਬਾਅਦ ਚ। ਸੋ ਇੱਦਾਂ ਦੇ ਏਜੰਟ ਜਿਹੜੇ ਆ ਜੀ ਉਹ ਬਹੁਤ ਨੇ ਇੱਥੇ। ਹਾਂਜੀ, ਔਰ ਉਹ ਚੀਜ਼ਾਂ ਜਿਹੜੀਆਂ ਜਿੱਥੋਂ ਕਹਿ ਲਓ ਕਿ ਕੈਨੇਡਾ ਦੀ ਸਰਕਾਰ ਜਿਹੜੀ ਹੈ ਜੀ ਉਹ ਓਬੀਅਸਲੀ ਰਹੀ ਹੈ, ਉਹਨਾਂ ਨੇ ਬਹੁਤ ਗਲਤੀਆਂ ਇਸ ਮਾਮਲੇ 'ਚ ਕੀਤੀਆਂ ਨੇ। ਤੇ ਹੁਣ ਕਿਉਂਕਿ ਜਿਹੜੇ ਬੰਦੇ ਇਸ ਗੱਲ ਦੀ ਆਲੋਚਨਾ ਕਰਦੇ ਸੀ ਵੀ ਇੱਥੋਂ ਵਾਲੇ ਕਰਦੇ ਕੱਖ ਨਹੀਂ, ਹੁਣ ਜਦੋਂ ਕਿਤੇ ਉਹਨਾਂ ਦੀ ਜਾਗ ਖੁੱਲੀ ਆ ਤੇ ਉਹਨਾਂ ਨੇ ਟੂਟੀ ਟਾਈਟ ਕੀਤੀ ਆ, ਤੇ ਹੁਣ ਉੱਥੇ ਹਾਏ ਤੱਤਾ ਉੱਥੇ ਕਰੀ ਜਾਂਦੇ ਜੀ।
ਏਦਾਂ ਹੀ ਆ ਸਾਡੇ, ਪਤਾ ਕੀ ਆਵਾ ਉਤ ਗਿਆ ਇਮੀਗ੍ਰੇਸ਼ਨ ਵਾਲਾ, ਤੇ ਲੋਕਾਂ ਚ ਹਾਹਾਕਾਰ ਮੱਚੀ ਪਈ, ਜਿਹੜੇ ਮੇਨ ਸਟ੍ਰੀਮ ਲੋਕੀ ਆ ਵੀ ਤੁਸੀਂ ਤੇ ਅਸੀਂ ਤੇ ਤੁਹਾਨੂੰ ਸੱਦਦੇ ਸੀ, ਕੋਈ ਸਾਨੂੰ ਬੰਦਿਆਂ ਦੀ ਲੋੜ ਵੀ ਹੁੰਦੀ ਆ, ਤੇ ਸੁਣ ਤੁਸੀਂ ਤੇ ਗਾਂਧੀ ਪਾ ਕੇ ਬਹਿ ਗਏ।
ਜੀ ਜੀ,
ਇਹ ਸਫਾਈ ਹੋ ਰਹੀ ਆ, ਉਹਨਾਂ ਹੋ ਜਾਣੀ ਹੌਲੀ ਹੌਲੀ, ਉਹ ਇਮੀਗ੍ਰੇਸ਼ਨ ਬਣਾਏ, ਦੇਸ਼ ਬਚ ਨਹੀਂ ਸਕਦੇ, ਔਰ ਇਹਨਾਂ ਨੂੰ ਵਧੀਆ ਇਮੀਗ੍ਰਾਂਟ ਚਾਹੀਦੇ, ਇਹ ਨਹੀਂ ਹੁਣ ਚੋਰ ਚੱਕਾ ਹੀ ਉੱਥੋਂ ਤੁਰੇ ਜਾਵੇ।
ਜੀ ਬਿਲਕੁਲ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ। ਸੋ ਜੇ ਤੁਸੀਂ ਦੋਸਤੋ ਕੋਈ ਗੱਲਬਾਤ ਕਰਨੀ ਚਾਹੋ, 1600-2017-78 ਸਟੂਡੀਓ ਦਾ ਫੋਨ ਨੰਬਰ ਹੈ। ਔਰ ਜਿਹੜੇ ਖਾਸ ਤੌਰ ਦੇ ਉੱਪਰ ਨਾ ਪਿੰਡਾਂ ਦੇ ਵਿੱਚ ਬੈਠੇ ਨੇ, ਜਾਂ ਫਿਰ ਜਿਹੜੀ ਅਕਾਲ ਤਖ਼ਤ ਦੇ ਸਿਸਟਮ ਦੇ ਉੱਪਰ ਅਥਾਹ ਵਿਸ਼ਵਾਸ ਰੱਖਦੇ ਨੇ, ਸੋ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਮੈਨੂੰ ਲੱਗਦਾ, ਮੇਰੀ ਗੱਟ ਫੀਲਿੰਗ ਹੈ ਕਿ ਜਿਹੜੇ ਅਕਾਲੀ ਨੇ ਉਹ ਦੁਬਾਰਾ ਰਿਵਾਈਵ ਕਰਨਗੇ ਅਤੇ ਉਹ ਲੋਕਾਂ ਦੀ ਸਿੰਪਥੀ ਲੈਣ ਦੇ ਵਿੱਚ ਕਾਮਯਾਬ ਵੀ ਹੋ ਜਾਣਗੇ। ਹੁਣ ਉੱਥੇ ਕੀ ਆ ਕਿ ਜਿਹੜੇ ਤਾਂ ਆਮ ਆਦਮੀ ਪਾਰਟੀ ਵਾਲੇ ਨੇ, ਕਿਉਂਕਿ ਜਿਹੜੇ ਜਿੱਤੇ ਹੀ ਇਸ ਵਜ੍ਹਾ ਕਰਕੇ ਆ, ਕਿਉਂਕਿ ਜਿੰਨਾ ਉਨ੍ਹਾਂ ਨੇ ਅਕਾਲੀਆਂ ਨੂੰ ਸਲੈਮ ਕੀਤਾ ਉਨੀ ਵੋਟ ਜਿਹੜੀ ਖਿੱਚ ਕੇ ਉਧਰਲੇ ਪਾਸੇ ਆਈ। ਇੱਕ ਦੂਜਾ ਜਿਹੜੀ ਉਸ ਵੇਲੇ ਜੋ ਮਾਹੌਲ ਬਣਿਆ ਸੀਗਾ ਕਿਸਾਨ ਅੰਦੋਲਨ ਕਰਕੇ, ਜਦੋਂ ਸੈਂਟੀਮੈਂਟਸ ਜਿਹੜੇ ਸਨ ਉਹ ਬਹੁਤ ਹਾਈ ਸਨ, ਔਰ ਉਨ੍ਹਾਂ ਸੈਂਟੀਮੈਂਟਸ ਨੂੰ ਜਿਹੜਾ ਸੀ ਉਹ ਆਮ ਆਦਮੀ ਪਾਰਟੀ ਕੈਸ਼ ਕਰਨ ਦੇ ਵਿੱਚ ਕਾਮਯਾਬ ਹੋ ਗਈ। ਉਸ ਤੋਂ ਬਾਅਦ ਜਿਹੜੇ ਹੁਣ ਹਾਲਾਤ ਬਣੇ, ਹੁਣ ਐਤਕੀ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਨੇ ਜ਼ਿਮਨੀ ਚੋਣਾਂ, ਉਸ ਤੋਂ ਪਹਿਲਾਂ ਜਿਹੜਾ ਜੀ ਉਹ ਕਿਉਂਕਿ ਬਹੁਤੀ ਜਿਹੜੀ ਬਹੁ ਸੰਖਿਆ ਹੈ ਜਿਨ੍ਹਾਂ ਨੇ ਖਾਸ ਤੌਰ ਦੇ ਉੱਪਰ ਆਮ ਆਦਮੀ ਪਾਰਟੀ ਨੂੰ ਵੋਟਾਂ ਵੀ ਪਾਈਆਂ ਸਨ, ਉਹ ਜਿਹੜੇ ਨੇ ਜੀ ਉਹ ਆਮ ਆਦਮੀ ਪਾਰਟੀ ਤੋਂ ਅੱਕੇ ਨਜ਼ਰ ਆਏ। ਹੁਣ ਤੁਸੀਂ ਕਹੋਗੇ ਕਿ ਭਾਈ ਸੀਟਾਂ ਚੋਣਾਂ ਦੇ ਵਿੱਚੋਂ ਤਿੰਨ ਉਹ ਜਿੱਤ ਗਏ ਨੇ, ਵੀ ਲੋਕੀ ਕਿੱਥੋਂ ਅੱਕ ਗਏ? ਹੁਣ ਜਿਹੜੇ ਉੱਥੋਂ ਦੇ ਸਮੀਕਰਨ ਦੇਖੀਏ ਕਿ ਖਾਸ ਕਰਕੇ ਗਿੱਦੜਬਾਹ ਜਿਹੜਾ ਸੀ ਉਹਦੇ ਵਿੱਚ ਜਿਹੜਾ ਸਾਰੀ ਉਮਰ ਅਕਾਲੀ ਰਿਹਾ, ਉਹ ਪਤਾ ਨਹੀਂ ਮਿਲੀ ਭੁਗਤ ਦੇ ਨਾਲ ਰਜ਼ਾਮੰਦੀ ਦੇ ਨਾਲ ਜਾਂ ਫਿਰ ਆਪਣੇ ਮੁਫਾਦ ਦੇ ਲਈ ਉਹ ਜਾ ਕੇ ਤੇ ਉਧਰਲੇ ਪਾਸਿਓਂ ਆਮ ਆਦਮੀ ਪਾਰਟੀ ਵੱਲੋਂ ਖੇਡਿਆ ਕੰਮ ਉਹਨੇ ਵਾਹਵਾ ਕੀਤਾ ਸੀ ਪੈਸੇ ਉੱਥੇ ਕਿਉਂਕਿ ਕਹਿੰਦੇ ਪੈਸੇ ਬੜੇ ਚੱਲਦੇ ਆ ਉਹ ਸਾਰਾ ਕੁਛ ਹੋਇਆ ਤੇ ਉਹ ਗਏ ਜਿੱਤ ਹੁਣ ਅਕਾਲੀ ਜਿਹੜੇ ਆ ਜੀ ਉਹ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਸਕਰੀਨ ਤੇ ਨਹੀਂ ਸਨ ਜਿਹੜੀਆਂ ਉਹ ਵੋਟਾਂ ਸਨ ਉਹਨਾਂ ਵੋਟਾਂ ਨੇ ਵੀ ਪ੍ਰਭਾਵਿਤ ਕੀਤਾ ਔਰ ਦੂਜੇ ਪਾਸੇ ਇੱਕ ਹੋਰ ਵੱਡੀ ਚੀਜ਼ ਕਿ ਚਾਹੇ ਉਹ ਬੇਅੰਤ ਸਿੰਘ ਹੋਰਾਂ ਦਾ ਉਥੋਂ ਜਿਹੜਾ ਸਰਬਜੀਤ ਸਿੰਘ ਜਿੱਤਿਆ ਸੀ ਉਦੋਂ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਜਿਹੜੇ ਸਨ ਜਿਹੜੇ ਕੁਰਬਾਨੀ ਵਾਲੇ ਪਿਆਰ ਜਿਹੜੇ ਪਰਿਵਾਰਾਂ ਵਾਲੇ ਖਾਸ ਕਰਕੇ ਸੁਖਰਾਜ ਹੋਰੀ ਜਿਹੜੇ ਹਰਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦੇ ਸਪੁੱਤਰ ਸਨ ਉਹ ਖੜੇ ਹੋਏ ਔਰ ਉਨ੍ਹਾਂ ਨੂੰ ਸ਼ਾਇਦ 751 ਵੋਟਾਂ ਪਈਆਂ ਇੱਕ ਉਥੋਂ ਗੁਰਪ੍ਰੀਤ ਕੋਟਲੀ ਹੋਰੀ ਸਨ ਜਿਨ੍ਹਾਂ ਦੇ ਮਿਲੀਅਨਸ ਆਫ ਵਿਊ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਫਾਲੋਅਰ ਸਨ ਕਿਸਾਨ ਅੰਦੋਲਨ ਵੇਲੇ ਉਨ੍ਹਾਂ ਦੇ ਮਗਰ ਬਹੁਤ ਲੋਕ ਲੱਗੇ ਸਨ ਉਨ੍ਹਾਂ ਨੇ ਕਿਹਾ ਵੀ ਭਾਈ ਮੈਂ ਵੀ MLA ਬਣ ਜਾਣਾ 297 ਵੋਟਾਂ ਪਈਆਂ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਿਹਦਾ ਕਰਕੇ ਜਿਹੜੇ ਆਪਣੇ ਯਾਰ ਦਾ ਕਰਕੇ ਅਜਨਾਲੇ ਥਾਣੇ ਤੇ ਹਮਲਾ ਕੀਤਾ ਸੀ ਤੂਫਾਨ ਸਿੰਘ ਹੋਰੀ ਉਹ ਵੀ ਡੇਰਾ ਬਾਬਾ ਨਾਨਕ ਤੋਂ ਖੜ ਗਏ ਉਹਨਾਂ ਨੂੰ ਕਿੰਨੀਆਂ ਵੋਟਾਂ ਪਈਆਂ ਜਰਾ ਖੋਲ ਕੇ ਦੇਖ ਲਿਓ ਤੁਸੀਂ ਵਿਚਾਰਾ ਚਾਰ ਉਂਗਲਾ ਗੂਗਲ ਬਾਬੇ ਤੇ ਮਾਰ ਲਿਓ ਗੱਲ ਕੀ ਕਿ ਪਾਣੀ ਨਹੀਂ ਪੁੱਛਿਆ ਕਿਸੇ ਨੇ ਹੁਣ ਜਿਹੜਾ ਇੱਕ ਢੰਗ ਦੇ ਨਾਲ ਨੈਰੇਟਿਵ ਬਣਿਆ ਸੀ ਅਕਾਲੀਆਂ ਦੇ ਅਗੇਂਸਟ ਵੀ ਭਾਈ ਅਕਾਲੀ ਹੁਣ ਜਿਹੜੇ ਯੂਥ ਬਸ ਲੈ ਲੈ ਤੇ ਹੁਣ ਆਪਾਂ ਨਵੀਂ ਇੱਕ ਜਿਹੜੀ ਆ ਉਹ ਪੰਥਕ ਪਾਰਟੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਸੋਫਾ ਪਾੜੀ ਸਹੀ ਵੀ ਉਹ ਖੜੀ ਕਰਕੇ ਤੇ ਅਕਾਲੀਆਂ ਦਾ ਬਦਲ ਦੇ ਦੇਣਾ ਉਹਨਾਂ ਦੀਆਂ ਆਸਾਂ ਤੇ ਪਾਣੀ ਫਿਰਦਾ ਨਜ਼ਰ ਆਉਂਦਾ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਹੁਣ ਬਹੁਤੇ ਜਿਹੜੇ ਨੇ ਜੀ ਇਹ ਮਹਿਸੂਸ ਕਰਦੇ ਹੋਣਗੇ ਕਿ ਨਹੀਂ ਭਾਈ ਅਕਾਲ ਤਖ਼ਤ ਜਾਂ ਫਿਰ ਬਾਕੀ ਦੇ ਜਥੇਦਾਰ ਨੇ ਅਕਾਲੀ ਜਿਹੜੇ ਜੀ ਐਨ ਪੂਰੇ ਠੋਕ ਕੇ ਰੱਖਤੇ ਪਰ ਜਿੱਧਰਲੇ ਪਾਸੋਂ ਮੈਂ ਦੇਖ ਰਿਹਾ ਨਹੀਂ ਲੱਗਦਾ ਗੱਲ ਕੀ ਕਿ ਜਿਹੜਾ ਇੱਕ ਆਮ ਲੋਕੀ ਨੇ ਭੋਲੇ ਭਾਲੇ ਜਿਹੜੇ ਧਾਰਮਿਕ ਆਸਥਾ ਰੱਖਣ ਵਾਲੇ ਲੋਕ ਨੇ ਉਨ੍ਹਾਂ ਦੇ ਵਿਚ ਅਕਾਲ ਤਖ਼ਤ ਪ੍ਰਤੀ ਆਸਥਾ ਜਿਹੜੀ ਆ ਹੋਰ ਵਧੇਗੀ ਅਕਾਲੀ ਸਿਆਸਤ ਉਨ੍ਹਾਂ ਦੀ ਸਿੰਫਤੀ ਜਿਹੜੀ ਆ ਉਹ ਲੈਣ ਦੇ ਵਿਚ ਕਾਮਯਾਬ ਹੋ ਸਕਦੀ ਆ ਕੱਲ ਨੂੰ 3 ਤਰੀਕ ਆ ਤੇ ਕੱਲ ਤੋਂ ਸਜ਼ਾ ਜਿਹੜੀ ਆ ਜੀ ਉਹ ਸ਼ੁਰੂ ਆ ਔਰ ਉਨ੍ਹਾਂ ਨੇ ਤਕਰੀਬਨ ਇਸ ਦਸੰਬਰ ਦੇ ਵਿਚ ਇਹ ਸਜ਼ਾ ਜਿਹੜੀ ਆਪਣੀ ਭੁਗਤ ਕੇ ਤੇ ਦੁਬਾਰਾ ਮੇਨ ਸਟ੍ਰੀਮ ਪੰਥ ਦੇ ਵਿਚ ਸ਼ਾਮਲ ਹੋ ਜਾਣਾ ਹਰਵਿੰਦਰ ਸਿੰਘ ਸਿਰਸਾ ਹੋਰੀ ਜਿਨ੍ਹਾਂ ਨੇ ਕਿ ਬਹੁਤ ਤੇ ਬਿਆਨ ਦਿੱਤੇ ਸੀ ਉਨ੍ਹਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਨਿੱਜੀ ਤੌਰ ਦੇ ਉਪਰ ਹਮਲੇ ਕੀਤੇ ਸੀ ਜਥੇਦਾਰਾਂ ਦੇ ਉਪਰ ਦੂਜੇ ਪਾਸੇ ਤਾੜਨਾ ਕੀਤੀ ਆ ਵਿਰਸਾ ਸਿੰਘ ਬਟੋਆ ਹੋਰਾਂ ਨੂੰ ਵੀ ਉਹ ਉਨ੍ਹਾਂ ਨੂੰ ਅਸੀਂ ਪਹਿਲਾਂ ਵੀ ਤਾੜਨਾ ਕੀਤੀ ਸੀ ਕਿ ਤੁਸੀਂ ਬੋਲਣੋਂ ਹਟ ਜਾਓ ਜ਼ਬਾਨ ਕਰ ਲਓ ਬੰਦ ਪਰ ਉਹ ਹਾਲੇ ਵੀ ਹਟਦੇ ਤੇ ਜੇ ਉਹ ਹਾਲੇ ਵੀ ਨਾ ਹਟੇ ਤੇ ਫਿਰ ਉਨ੍ਹਾਂ ਦੀ ਟੂਟੀ ਜਿਹੜੀ ਆ ਜੀ ਹੋਰ ਕੱਸੀ ਜਾਊਗੀ ਹੁਣ ਜਿਹੜੇ ਆਲੋਚਕ ਨੇ ਕ੍ਰਿਟਿਕ ਨੇ ਉਹ ਇਹ ਗੱਲ ਕਰਦੇ ਨੇ ਕਿ ਭਾਈ ਜਿਹੜੇ ਲੋਕਾਂ ਨੇ ਜਥੇਦਾਰਾਂ ਦੇ ਉਪਰ ਨਿੱਜੀ ਹਮਲੇ ਕੀਤੇ ਉਨ੍ਹਾਂ ਨੂੰ ਤਾਂ ਵੱਡੀਆਂ ਵੱਡੀਆਂ ਸਜ਼ਾਵਾਂ ਵਿਰਸਾ ਸਿੰਘ ਬਟੋਆ ਹੋਰਾਂ ਨੂੰ ਜਿਹੜਾ ਜੀ ਉਹ 10 ਸਾਲ ਦੇ ਲਈ ਪਾਰਟੀ ਚੋਂ ਕੱਢਣ ਦੇ ਹੁਕਮ ਜਾਰੀ ਕਰਤੇ ਤੇ ਜਿਨ੍ਹਾਂ ਨੇ ਕਹਿ ਲਓ ਕਿ ਬੇਅਦਬੀ ਜਾਂ ਫਿਰ ਜਿਹੜਾ ਗੁਰੂ ਦੇ ਜਿਹੜੇ ਭਾਗੀਦਾਰ ਨੇ ਜਾਂ ਫਿਰ ਉਹਦੇ ਕਸੂਰਵਾਰ ਨੇ ਤੇ ਉਨ੍ਹਾਂ ਨੂੰ ਜਿਹੜਾ ਜੀ ਉਹ ਨਰਮਾਈ ਵਰਤੀ ਗਈ ਚਲੋ ਆਪਣਾ ਤਰਕ ਆ ਹੁਣ ਦੂਜੇ ਪਾਸੇ ਅਕਾਲ ਤਖ਼ਤ ਦੇ ਵਿਚ ਆਸਥਾ ਰੱਖਣ ਵਾਲੇ ਉਹ ਕਹਿੰਦੇ ਨੇ ਕਿ ਭਾਈ ਸਾਡੇ ਇਹ ਰਵਾਇਤ ਆ ਕਿ ਜੋ ਜਥੇਦਾਰਾਂ ਨੇ ਹੁਕਮ ਕਰਤਾ ਉਨ੍ਹਾਂ ਦਾ ਹੁਕਮ ਜਿਹੜਾ ਉਹ ਤਾਂ ਅੰਤਮ ਹੁਕਮ ਆ ਨਾਲੇ ਜੇ ਆਪਾਂ ਸਿੱਖ ਰਹੋ ਰੀਤਾਂ ਦੇ ਅਨੁਸਾਰ ਜਿਹੜਾ ਬੰਦਾ ਨਿਮਾਣਾ ਬਣ ਕੇ ਗਲ ਚ ਪੱਲਾ ਪਾ ਕੇ ਉਥੇ ਜਾ ਕੇ ਜਿਹਨੇ ਸਿਰ ਝੁਕਾਤਾ ਉਹ ਜਿੰਨਾ ਨੀਵਾਂ ਹੋ ਕੇ ਉਥੇ ਗਿਆ ਤੇ ਉਨਾ ਵੱਡਾ ਹੋ ਕੇ ਉਥੋਂ ਨਿਕਲਦਾ ਤੇ ਜੇ ਆਪਾਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀਆਂ ਮਿਸਾਲਾਂ ਦਿੰਦੇ ਹਾਂ ਜਾਂ ਫਿਰ ਉਨ੍ਹਾਂ ਦੀਆਂ ਉਦਾਹਰਣਾਂ ਲੈਂਦੇ ਹਾਂ ਤੇ ਜੇ ਹੋਣ ਵਾਲਾ ਰਾਜਾ ਜਿਹੜਾ ਜੀ ਉਥੇ ਜਾ ਕੇ ਸਿਰ ਨਵਾ ਕੇ ਖੜਿਆ ਤੇ ਇਹਨੂੰ ਭਾਈ ਕਿਉਂ ਨਾ ਮਾਫ਼ ਕਰੋਗੇ ਹੁਣ ਕੋੜੇ ਜਿਹੜੇ ਆ ਜੀ ਉਹ ਮਾਰਨ ਦੀ ਰਵਾਇਤ ਜਿਹੜੀ ਉਹ ਰਹੀ ਨਹੀਂ ਹੁਣ ਸੁਖਬੀਰ ਬਹਾਦਰ ਹੋਰਾਂ ਦੇ ਕੂੜੇ ਕੂੜੇ ਬਦਨ ਦੇ ਉੱਪਰ ਕੋੜੇ ਮਾਰਦੇ ਮੈਨੂੰ ਨਹੀਂ ਲੱਗਦਾ ਵੀ ਕਿੱਦਾਂ ਦੇ ਲੱਗਣਗੇ ਖਾਸ ਕਰਕੇ ਜੇ ਕਹਿ ਲਓ ਕਿ ਕਹਿੰਦੇ ਹੁੰਦੇ ਕਿ ਫਲਾਨਾ ਤੂੰ ਕਿ ਮੇਰੀ ਲੱਤ ਭੰਨ ਲੈਂਗਾ ਹੁਣ ਜਦੋਂ ਪਿਛਲੀ ਵਾਰੀ ਉੱਥੇ ਬੇਨਤੀ ਕਰਨ ਗਏ ਆ ਭਾਵੇਂ ਜਿਹੜਾ ਮਰਜ਼ੀ ਬਹਾਨਾ ਬਣਿਆ ਲੱਤ ਟੁੱਟ ਗਈ ਉਹਦੀ ਦੱਤ ਭੱਜ ਗਈ। ਸੋ ਹੁਣ ਜਿਸ ਢੰਗ ਦੇ ਨਾਲ ਰਾਤ ਸੁਖਬੀਰ ਬਾਦਲ ਹੋ ਰਹੀ ਇਸ ਸਾਰੇ ਤੇ ਜੋ ਉਹਨਾਂ ਦੇ ਹਾਵ ਭਾਵ ਸੀ ਜਾਂ ਜੋ ਉਹ ਐਕਟ ਕਰ ਰਹੇ ਸਨ ਉਹ ਲੱਗਦਾ ਸੀ ਕਿ ਉਹ ਦਿਲੋਂ ਵਾਕਿਆ ਹੀ ਸ਼ਰਮਿੰਦਾ ਨੇ। ਔਰ ਜਿਸ ਢੰਗ ਦੇ ਨਾਲ ਚੰਦੂ ਮਾਜਰੇ ਹੋਰਾਂ ਨੇ ਉੱਥੇ ਐਕਟ ਕੀਤਾ ਤੇ ਉਹਨਾਂ ਤੋਂ ਵੀ ਲੱਗਦਾ ਸੀ ਵੀ ਇਹ ਬੰਦਾ ਸ਼ਰਮ ਪਰੂਫ ਹੈ ਨਹੀਂ ਕੋਈ ਹਯਾ ਇਸ ਬੰਦੇ ਨੂੰ। ਆਓ ਆਪਾਂ ਨਿੱਕੀ ਜੀ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਵਾਪਸ ਪਰਤਦੇ ਹਾਂ। ਜੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ 416-620-1778 ਸਟੂਡੀਓ ਦਾ ਫੋਨ ਨੰਬਰ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। Please feel free to give me a call and I'll be more than happy to assist you. Thank you.
416-917-1456 416-917-1456 Rajpal Brad
HK Tire Center to cars and trucks se brand new ya old tires le sakde ho.
BF Godrej, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7-3004-36।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ ਹੈ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-348-8154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਪਿੰਜ਼ਾ ਡਿਪੂ ਦਾ ਪਿੰਜ਼ਾ ਆਏ ਹਾਏ ਓਏ ਹੋਏ, ਪਿੰਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੰਜ਼ਾ ਦੀ ਵੈਰਾਈਟੀ ਜ਼ਰੂਰ ਟਰਾਈ ਕਰੋ। ਪਿੰਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟਰਾਈ ਕਰੋਗੇ ਤਾਂ ਦਿਲ ਇਹੀ ਕਹੂਗਾ, ਹਾਏ ਓਏ ਪਹਿਲਾਂ ਕਿੱਥੇ ਸੀ। ਪਿੰਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ। ਵਿਜ਼ਿਟ ਯੋਰ ਨੀਅਰੈਸਟ ਪਿੰਜ਼ਾ ਡਿਪੂ ਔਰ ਆਰਡਰ ਐਟ pizzadepu.ca।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, ਮਿਸੀਸਾਗਾ, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਇੱਕ ਵਾਰੀ ਫਿਰ ਸਵਾਗਤ। ਸੋ 7 ਮੈਂਬਰੀ ਕਮੇਟੀ ਜਿਹੜੀ ਹੈ ਜੀ, ਉਹ ਬਣਾਈ ਗਈ ਹੈ, ਜਿਹਦੇ ਵਿੱਚ SGPC ਦੇ ਜਿਹੜੇ ਮੌਜੂਦਾ ਪ੍ਰਧਾਨ ਹੈ ਹਰਜਿੰਦਰ ਸਿੰਘ ਧਾਮੀ ਹੋਰੀ, ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਹੋਰੀ ਤੇ ਸਰਦਾਰ ਇਕਬਾਲ ਸਿੰਘ ਝੂੰਦਾ। ਸੋ ਜਿਹਦੀ ਕਮੇਟੀ ਦੀ ਰਿਪੋਰਟ ਜਿਹੜੀ ਹੈ ਉਹਨੂੰ ਲਾਗੂ ਕਰਨ ਦੇ ਜਿਹੜੇ ਵਿਰੋਧੀ ਵੀ ਨੇ ਉਹ ਮੰਗ ਕਰਦੇ ਰਹੇ ਨੇ, ਗੁਰਪ੍ਰਤਾਪ ਸਿੰਘ ਬਡਾਲਾ ਔਰ ਕਹਿ ਲਓ ਕਿ ਨਾ ਉਧਰਲੇ ਪਾਸੇ ਤਾਂ ਨਾ ਉਧਰਲੇ ਪਾਸੇ ਖੜੇ ਵਿਚਾਲੇ ਖੜੇ ਜੀ ਮਨਪ੍ਰੀਤ ਸਿੰਘ ਅਯਾਲੀ ਹੋਰੀ, ਜਿਹੜੇ 2 MLA ਦੇ ਵਿੱਚ ਇੱਕ ਨੇ ਜੀ, ਔਰ ਸੰਤਾ ਸਿੰਘ ਉਮੈਦਪੁਰੀ ਤੇ ਬੀਬੀ ਸਤਵੰਤ ਕੌਰ ਸਪੁੱਤਰੀ ਭਾਈ ਸ਼ਹੀਦ ਭਾਈ ਅਮਰੀਕ ਸਿੰਘ ਹੋਰੀ। ਇਹ ਕਮੇਟੀ ਹੈ ਜੀ, ਹੁਣ ਇਸ ਕਮੇਟੀ ਨੇ ਨਵੇਂ ਡੈਲੀਗੇਟ ਜਿਹੜੇ ਨੇ ਜੀ ਉਹ ਭਰਤੀ ਕਰਨੇ ਨੇ ਤੇ 6 ਮਹੀਨੇ ਦੇ ਵਿੱਚ ਇਲੈਕਸ਼ਨ ਕਰਾਉਣੀ ਹੈ। ਹੁਣ ਜਿਹੜੇ ਕਹਿ ਲਓ ਕਿ ਸੁਧਾਰਵਾਦੀ ਨੇ ਕਿ ਉਹ ਇਕੱਠੇ ਕਹਿ ਲਓ ਹੋ ਕੇ ਤੁਰਦੇ ਨੇ, ਇਹ ਗੱਲਾਂ ਬਾਤਾਂ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਦੇ ਰਹਾਂਗੇ। ACI ਦਾ ਪ੍ਰੋਗਰਾਮ ਵੀ ਜ਼ਰੂਰ ਚੰਗਾ ਲੱਗਾ ਹੋਵੇਗਾ। ਗੱਲਾਂ ਹੋਰ ਬਹੁਤ ਨੇ ਮੁੱਕੀਆਂ ਨੇ ਹਲੇ ਭਾਈ, ਤੇ ਇਜਾਜ਼ਤ ਦਿਓ, ਅਗਲੀ ਮੁਲਾਕਾਤ ਤੱਕ ਰੱਬ ਰਾਖਾ।
ਨਵੇਂ ਨੇ ਜ਼ਿੰਦਗੀ ਦੇ ਦਸਤੂਰ, ਜਿਵੇਂ ਕੁਛ ਬਦਲ ਗਿਆ ਏ, ਕਿ ਹੋਈਏ ਹਰ ਗੱਲ ਦੇ ਮਸ਼ਹੂਰ, ਜਿਵੇਂ ਕੁਛ ਬਦਲ ਗਿਆ ਏ। ਇਹ ਫਿਤਰਤ ਤਾਜ਼ੀ ਤਾਜ਼ੀ, ਅਜਬ ਕੋਈ ਛਿੜ ਗਈ ਬਾਜ਼ੀ, ਹੱਥਾਂ ਵਿੱਚ ਹੁਣ ਨਹੀਂ ਰਹੇ ਗਰੂਰ, ਜਿਵੇਂ ਕੁਛ ਬਦਲ ਗਿਆ ਏ। ਨਵੇਂ ਨੇ ਜ਼ਿੰਦਗੀ ਦੇ ਦਸਤੂਰ, ਜਿਵੇਂ ਕੁਛ ਬਦਲ ਗਿਆ ਏ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਬ੍ਰੈਂਪਟਨ ਸਿਟੀਜ਼ਨ ਅਵਾਰਡ ਲਈ ਨੋਮੀਨੇਸ਼ਨ ਹੁਣ ਖੁੱਲ੍ਹੀਆਂ ਹਨ।
ਕੀ ਤੁਸੀਂ ਬੇਮਿਸਾਲ ਅਥਲੀਟ, ਕਲਾਕਾਰ, ਵਾਲੰਟੀਅਰ ਜਾਂ ਸਥਾਨਕ ਨਾਇਕ ਨੂੰ ਜਾਣਦੇ ਹੋ ਜਿਸ ਨੇ ਇਸ ਸਾਲ ਇੱਕ ਮਾਈਲਸਟੋਨ ਪ੍ਰਾਪਤ ਕੀਤਾ ਹੈ? ਉਹਨਾਂ ਨੂੰ ਅੱਜ ਹੀ ਨੋਮੀਨੇਸ਼ਨ ਕਰਕੇ ਉਹਨਾਂ ਦੀ ਪ੍ਰਾਪਤੀਆਂ ਨੂੰ ਪਛਾਣੋ। ਇਸ ਉਜਵਲ ਸਮੇਂ ਦਾ ਹਿੱਸਾ ਬਣਨ ਲਈ 10 ਜਨਵਰੀ 2025 ਤੱਕ ਨੋਮੀਨੇਸ਼ਨ ਫਾਈਲ ਕਰ ਦੋ। ਜ਼ਿਆਦਾ ਜਾਣਕਾਰੀ ਲਈ brampton.ca/citizenaward ਤੇ ਜਾਓ।
Sodi Furniture Stock Clearance. Saving, saving, saving.
Sale, sale, sale.
Sodi Furniture Stock Clearance.
Everything on floor, to go. Warehouse Furniture Sale.
Ji haan, Sodi Furniture lagat ki kimat se kam kimat par furniture khareed.